ਫਿਲਮਾਂ ਦਾ ਪ੍ਰੀਮੀਅਰ ਵੇਖੋ ਹਰ ਹਫਤੇ ਧਮਾਕੇਦਾਰ ਚਾਰਟਬਸਟਰਸ ਤੇ ਨੱਚੋ ਮਾਣੋ ਮਸ਼ਹੂਰ ਹਸਤੀਆਂ ਦੇ ਇੰਟਰਵਿਊ ਕਾਮੇਡੀ ਕਲੱਬ ਅਤੇ ਬਹੁਤ ਕੁਝ ਅਬ ਸਿਰਫ ਦੇਖੋ ਨਹੀਂ ਵੇਖੋ ਸਬਸਕ੍ਰਾਈਬ ਕਰੋ ਹੌਟਸਟਾਰ ਸਿਰਫ 49.99 ਵਿੱਚ ਤੇ ਸਾਰਾ ਸਾਲ ਪਾਓ ਪੰਜਾਬੀ ਐਂਟਰਟੇਨਮੈਂਟ ਅਤੇ ਬਹੁਤ ਕੁਝ
ਲੱਖ ਵਗਦੇ ਦਰਿਆ ਜਹਾਣੇ ਉੱਤੇ ਮਿੱਠਾ ਸ਼ਰਬਤ ਨਹੀਂ ਇਹਦੀ ਆਪ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਜੋ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬਰ ਕੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਨਿੱਘੀ ਜੀ ਆਇਆਂ ਅੱਜ ਦਿਨ ਮੰਗਲਵਾਰ ਫਰਵਰੀ ਮਹੀਨੇ ਦੀ 9 ਤਰੀਕ ਸਾਲ 2021 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ ਅੱਜ ਦਾ ਟੈਂਪਰੇਚਰ -5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 8 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ ਸਵੇਰ ਦਾ ਸੂਰਜ 24 ਮਿੰਟ ਤੇ ਚੜਿਆ ਛਿਪੇਗਾ 5:41 ਤੇ ਰੇਡੀਓ ਪ੍ਰੋਗਰਾਮ ਉਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਸ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਆ ਰੇਡੀਓ ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਅਸੀਂ ਰਮਨ ਜੀ ਹੁਣਾਂ ਤੋਂ ਖਬਰਾਂ ਸੁਣਾਂਗੇ ਦੁਨੀਆ ਭਰ ਦੀਆਂ ਲੋਕਲ ਖਬਰਾਂ ਤੇ ਝਾਤ ਮਾਰਨਗੇ ਸਤਪਾਲ ਜੌਲ ਸਾਹਿਬ ਕੀ ਸਿੰਘ ਜੀ ਤੋਂ ਇਲਾਵਾ ਸੁਰਿੰਦਰ ਡੱਲਾ ਜੀ ਤੁਹਾਡੇ ਨਾਲ ਖਬਰਾਂ ਤੇ ਐਨਾਲਿਸਿਸ ਕਰਨਗੇ ਬਹੁਤ ਸਾਰੀਆਂ ਖਬਰਾਂ ਇੱਥੋਂ ਦੀਆਂ ਕੈਨੇਡਾ ਦੀਆਂ ਅਸੀਂ ਗੱਲਬਾਤ ਕਰਾਂਗੇ ਕੋਰੋਨਾ ਵਾਇਰਸ ਦੀ ਅਪਡੇਟ ਕਰਾਂਗੇ ਉੱਥੇ ਨਾਲ ਹੀ ਕਿਸਾਨੀ ਅੰਦੋਲਨ ਦੀ ਗੱਲਬਾਤ ਹੋਵੇਗੀ ਸੋ ਹੋਰ ਬਹੁਤ ਸਾਰੀਆਂ ਖਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸੋ ਪ੍ਰੋਗਰਾਮ ਦੇ ਵਿੱਚ ਜੇ ਤੁਹਾਡਾ ਕੋਈ ਵਿਚਾਰ ਹੋਵੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਸਟੂਡੀਓ ਦਾ ਨੰਬਰ ਹੈ 416-620-1778 ਤੇ ਪ੍ਰੋਗਰਾਮ ਪਹਿਲਾਂ ਜਾਂ ਬਾਅਦ ਚ ਮੇਰਾ ਨੰਬਰ ਹੈ 416-302-3600 ਤੇ ਕਾਲ ਕੀਤੀ ਜਾ ਸਕਦੀ ਹੈ ਕਰਾਂਗੇ ਉੱਥੇ ਨਾਲ ਰੇਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਛੋਟੀ ਜਿਹੀ ਅਸੀਂ ਬ੍ਰੇਕ ਲੈ ਲਈਏ ਵਾਪਸ ਆਉਂਦੇ ਹਾਂ ਖਬਰਾਂ ਦੇ ਨਾਲ ਰੇਡੀਓ ਮਹਿਕ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ
ਬਿਲਕੁਲ ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿਲਡ ਵੀਜ਼ਾ ਕੈਟੇਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ ਕੋਵਿਡ-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ ਜਿਵੇਂ ਕਿ ਕਰਿਆਨਾ ਖਰੀਦਣ ਲਈ ਘਰ ਰਹੋ ਸੁਰੱਖਿਅਤ ਰਹੋ ਜ਼ਿੰਦਗੀਆਂ ਬਚਾਓ ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ
ਤਾਹੀ ਤਾਂ VSR ਲਾ ਆਫਿਸ ਤੁਹਾਡੇ ਹੱਕ ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ ਗਾਰਨਿਸ਼ਮੈਂਟ ਆਰਡਰ ਪਾਵਰ ਆਫ ਸੇਲ ਨੋਟਿਸ ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ
ਡੈਟ ਸੈਟਲਮੈਂਟ ਕੰਜ਼ਿਊਮਰ ਪ੍ਰਪੋਜ਼ਲ ਬੈਂਕਰਪਸੀ
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ ਹਫਤਾ ਖਰਾਬ ਹੋ ਜਾਣਾ ਮੇਰਾ
ਨਾ ਮੈਂ ਕਹਿ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਐਂਸਿਸ ਵਾਲਿਆਂ ਦੇ ਕੋਲ
ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਸਟੇਨਲੈਸ ਸਟੀਲ ਦੇ ਅਪਲਾਈਐਂਸਿਸ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਸਿਰਫ $2699 ਵਿੱਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਸਿਰਫ 1299 ਵਿੱਚ ਹਰ ਮੇਕ ਤੇ ਮਾਡਲ ਦਾ ਟੀਵੀ ਉਹ ਵੀ ਸਤੋ ਘੱਟ ਕੀਮਤ ਤੇ 801 ਬੋਵੇ ਡਰਾਈਵ ਵੈਸਟ ਬਰੈਂਪਟਨ। ਕਾਲ ਕਰੋ 905-450-2828 905-450-2828 ਬਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-400-4905-452-0004 ਤੇ ਸੰਪਰਕ ਕੀਤਾ ਜਾ ਸਕਦਾ।
काम में हो गए अब बिजी तो किचन से भी तो चाहिए थोड़ी छुट्टी और लेट नाइट स्टडीज, फ्रेंड्स के साथ पार्टीज, लेट नाइट बिंज वॉचिंग ऑफ मूवीज एंड वेब सीरीज, या बस यूं ही लेट नाइट फूड क्रेविंग्स। ब्रॉड्स एट बोवेड एंड एयरपोर्ट इज नाउ ओपन फॉर पिकअप एंड डिलीवरी शाम 5 से रात 3 बजे तक। कॉल ब्रॉड्स एट बोवेड एंड एयरपोर्ट और ऑर्डर थ्रू स्किप द डिशेस, उबर ईट्स और डोरडैश। ब्रॉड्स एट बोवेड एंड एयरपोर्ट।
सुनो जी, क्यों ना एक ग्रैंड पार्टी करिए।
ग्रैंड पार्टी ना किसी का जन्मदिन, ना एनिवर्सरी, ना किसी का ब्याह, पार्टी का दी
हो कार लबन च असि फिरदे सी दर दर, पर भला होवे होम लाइफ सिल्वर सिटी नाल काम करदे जितेंद्र गंडम होना दा, जिन्हां ने सानू दवाया साडे सुपनिया दा घर। जी हां, जे तुसी भी चाहने हो लेना अपना ड्रीम हाउस ता अज ही संपर्क करो होम लाइफ सिल्वर सिटी नाल काम करदे जितेंद्र गंडम होना नाल। जे चाहने हो अपने घर दा वध तो वध मुल या करनी होवे किसी भी तरह दी इन्वेस्टमेंट इन कंडोमिनियम, हाउस कमर्शियल या ट्रक यार्ड, एनीवेयर जीटीए दे अंदर होवे या बाहर, याद रखो जितेंद्र गंडम। कॉल 647-225-0606।
सिर्फ थोड़ी एक कॉल करेगी तुहाडा ड्रीम पूरा।
तुसी साडे रेडियो ते अपने कारोबार दी एड देके कामयाबी दी मंजिल जल्दी पा सकदे हो।
तुहाडा बिजनेस ते तुहाडे चेहरे रंग चहकदे, एहो जे रंग ने रेडियो महकदे।
जे तुसी भी चाहुंदे हो अपने बिजनेस नु प्रमोट करना, अपने बिजनेस दी एड करना, ते संपर्क करो
महक रेडियो 416-302-3600-416-302-3600।
जी हाँ, एक बार फिर स्वागत है रेडियो प्रोग्राम महक दे विच, और महक रेडियो प्रोग्राम दे विच खबरां लेके रमन जी होनी हाजर ने, और इन्हां खबरां नूं होम लाइफ सिल्वर सिटी दे गाचा ब्रदर स्पॉन्सर करदे ने। जे तुसीं रियल स्टेट दे एजेंट हो, वधिया कंपनी दी भाल दे विच सी, ते नंबर नोट कर लो 4905-913-8500 ते कॉल कीती जा सकदी है। ਇਹਨਾਂ ਨਾਲ ਹੀ ਕੰਮ ਕਰਦੇ ਨੇ ਜਤਿੰਦਰ ਗੰਡਮ ਜੀ। ਜੇ ਤੁਸੀਂ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ ਲੰਡਨ ਦੇ ਵਿੱਚ, ਔਰ ਜਤਿੰਦਰ ਗੰਡਮ ਜੀ ਦਾ ਨੰਬਰ ਨੋਟ ਕਰ ਲਓ, ਉੱਥੇ ਇੱਕ ਘਰ ਆਇਆ ਲੰਡਨ ਦੇ ਵਿੱਚ, ਬਹੁਤ ਹੀ ਵਧੀਆ ਪ੍ਰੋਪਰਟੀ ਹੈ, ਔਰ ਨੰਬਰ ਨੋਟ ਕਰ ਲਓ 647-247-0606-647-247-0606 ਤੇ ਸੰਪਰਕ ਕੀਤਾ ਜਾ ਸਕਦਾ। ਅਕਾਲ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਨੂੰ ਚਾਹੀਦੇ ਨੇ ਵਰਕਰ। ਜੇ ਤੁਸੀਂ ਜੋਬ ਕਰਨੀ ਚਾਹੁੰਦੇ ਆ ਤੇ ਰਾਈਟ ਵੇ ਜੋਬ ਲੈਣੀ ਚਾਹੁੰਦੇ ਆ, ਅੱਜ ਹੀ ਕੰਮ ਤੇ ਜਾਣਾ ਚਾਹੁੰਦੇ ਆ, ਤੇ ਨੰਬਰ ਨੋਟ ਕਰ ਲਓ ਜੇ ਤੁਹਾਡੀ ਕੋਈ ਨਿਗਾਹ ਦੇ ਵਿੱਚ ਵੀ ਕੋਈ ਬੈਠਾ ਕੰਮ ਤੋਂ ਬਿਨਾ, ਤੇ ਨੰਬਰ ਆ 905-565-1100 ਤੇ ਕਾਲ ਕੀਤੀ ਜਾ ਸਕਦੀ ਆ। ਨਾ ਚੱਕਿਆ ਮੈਨੂੰ ਫੋਨ ਕਰ ਲਿਓ, ਮੈਂ ਤੁਹਾਨੂੰ ਐਡਰੈਸ ਭੇਜ ਦੇਣਾ, ਤੁਸੀਂ ਸਿੱਧੇ ਜਾ ਕੇ ਕੰਮ ਤੇ ਲੱਗ ਜਾਓ। 1776 ਮੇਅਰ ਸਾਈਡ ਡਰਾਈਵ ਮਿਸਾਗਾ ਦੇ ਵਿੱਚ, ਪੈਸਿਆਂ ਦੀ ਮੇਰੀ ਗਰੰਟੀ ਆ। ਅਕਾਲ ਟਰੱਕ ਲਿਊਬ ਐਂਡ ਵਾਸ਼ ਦੇ ਜਸਵਿੰਦਰ ਟੱਡਾ ਸਾਹਿਬ ਔਰ ਰਾਜਾ ਜੀ ਐਲੇ ਵਾਲੇ, ਨੰਬਰ ਹੈ 905-565-1100 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਨਾ ਖਬਰਾਂ ਨੂੰ ਸ਼ਿਕਾਗੋ ਪੀਜ਼ਾ ਟਵਿਸਟ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਸ਼ਿਕਾਗੋ ਪੀਜ਼ਾ ਟਵਿਸਟ, ਤੁਸੀਂ ਗਲੂਟਨ ਫਰੀ ਪੀਜ਼ਾ ਖਾਣਾ ਚਾਹੁੰਦੇ ਆ, ਤੁਸੀਂ ਤੰਦੂਰੀ ਪੀਜ਼ਾ ਖਾਣਾ ਹੋਵੇ, ਬਟਰ ਚਿਕਨ ਵਾਲਾ ਪੀਜ਼ਾ ਖਾਣਾ ਚਾਹੁੰਦੇ ਆ, ਜਾਂ ਫਿਰ ਇੱਕ ਫਰੀ ਪੀਜ਼ਾ ਖਾਣਾ ਚਾਹੁੰਦੇ ਆ, ਵੈਜੀ ਪੀਜ਼ਾ ਖਾਣਾ ਹੋਵੇ, ਡੈਰੀ ਫਰੀ ਪੀਜ਼ਾ ਖਾਣਾ ਹੋਵੇ, ਸਪਾਈਸੀ ਪੀਜ਼ਾ ਖਾਣਾ, ਤੇ ਨੰਬਰ ਨੋਟ ਕਰ ਲਓ। ਨੰਬਰ ਹੈ 905-458-1770 ਤੇ ਕਾਲ ਕੀਤੀ ਜਾ ਸਕਦੀ ਹੈ ਰੇਡੀਓ ਪ੍ਰੋਗਰਾਮ ਦੇ ਵਿੱਚ। ਰਮਨ ਜੀ, ਵੈਲਕਮ ਟੂ ਦੀ ਸ਼ੋਅ ਜੀ ਐਨ ਗੁਹਾਟੀ।
ਖਬਰਾਂ ਦੇ ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਂਦੇ ਅੱਜ ਦੀਆਂ ਖਾਸ ਤੇ ਕੁਝ ਖਬਰਾਂ ਤੇ। 26 ਜਨਵਰੀ ਗਣਤੰਤਰਤਾ ਦਿਵਸ ਵਾਲੇ ਦਿਨ ਦਿੱਲੀ ਦੇ ਲਾਲ ਕਿਲ੍ਹਾ ਚ ਹੋਈਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਅੱਜ ਸਵੇਰੇ ਦਿੱਲੀ ਦੀ ਸਪੈਸ਼ਲ ਪੁਲਿਸ ਦੇ ਵੱਲੋਂ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦੀਪ ਸਿੱਧੂ 26 ਜਨਵਰੀ ਤੋਂ ਹੀ ਅੰਡਰਗਰਾਊਂਡ ਚੱਲ ਰਿਹਾ ਸੀ, ਹਾਲਾਂਕਿ ਇਸ ਦੌਰਾਨ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਿਹਾ ਤੇ ਸਿੱਧੂ ਨੂੰ ਦੱਸਿਆ ਜਾ ਰਿਹਾ ਕਿ ਸੋਮਵਾਰ ਰਾਤ 11:45 ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਚ ਭੀੜ ਨੂੰ ਭੜਕਾਉਣ ਦੇ ਮਾਮਲੇ ਚ ਦਰਜ ਹੋਏ ਕੇਸ ਦੇ ਤਹਿਤ ਦੀਪ ਸਿੱਧੂ ਦੀ ਭਾਲ ਕੀਤੀ ਜਾ ਰਹੀ ਸੀ ਤੇ ਦੀਪ ਸਿੱਧੂ ਨੂੰ 7 ਦਿਨਾਂ ਲਈ ਪੁਲਿਸ ਹਿਰਾਸਤ ਚ ਭੇਜ ਦਿੱਤਾ ਗਿਆ। ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਅੱਜ ਕਿਹਾ ਹੈ ਕਿ ਉਹ ਪਾਰਲੀਮੈਂਟ 'ਚ ਨਿੱਜੀ ਮੈਂਬਰ ਬਿੱਲ ਲਿਆਉਣਗੇ। ਇਸ ਜ਼ਰੀਏ ਉਹਨਾਂ ਨੇ ਸਰਕਾਰ 'ਤੇ ਦਬਾਅ ਪਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਕਾਂਗਰਸੀ ਮੈਂਬਰਾਂ ਨੇ ਇਸ ਕਦਮ 'ਚ ਹੋਰ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸਾਬਕਾ ਮੰਤਰੀਆਂ ਤੇ ਸੰਸਦ ਮੈਂਬਰਾਂ ਮਨੀਸ਼ ਤਿਵਾੜੀ ਤੇ ਪਰਨੀਤ ਕੌਰ ਸਮੇਤ ਕਾਂਗਰਸ ਦੇ ਪੰਜਾਬ ਤੋਂ ਹੋਰ ਸੰਸਦ ਮੈਂਬਰ ਰਵਨੀਤ ਬਿੱਟੂ, ਜੇ ਐਸ ਗਿੱਲ, ਅਮਰ ਸਿੰਘ, ਮੁਹੰਮਦ ਸਦੀਕ ਤੇ ਸੰਤੋਖ ਚੌਧਰੀ ਨੇ ਅੱਜ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨਿੱਜੀ ਤੇ ਸਮੂਹਕ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਦੀ ਯੋਜਨਾ ਬਾਰੇ ਦੱਸਿਆ ਤੇ ਨਾਲ ਹੀ ਉਹਨਾਂ ਕਿਹਾ ਕਿ ਉਹ ਲੋਕ ਸਭਾ ਤੇ ਰਾਜ ਸਭਾ 'ਚ ਆਪਣੇ ਸਾਥੀਆਂ ਨੂੰ ਇਸ ਦਾ ਪਾਲਣ ਕਰਨ ਦੇ ਲਈ ਕਹਿਣਗੇ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸਲ 'ਚ ਕੈਪਟਨ ਅਮਰਿੰਦਰ ਸਿੰਘ ਦਾ ਅਸਲ ਮਕਸਦ ਮਨਟੇਕ ਸਿੰਘ ਆਲੂਵਾਲੀਆ ਕਮੇਟੀ ਦੀ ਰਿਪੋਰਟ ਮੁਤਾਬਕ APMC ਤੇ ਬਿਜਲੀ ਖੇਤਰ 'ਚ ਵੀ ਨਿਵੇਸ਼ ਮਾਡਲ ਨੂੰ ਲਾਗੂ ਕਰਨਾ ਸੀ, ਪਰ ਕਿਸਾਨ ਅੰਦੋਲਨ ਤੋਂ ਡਰ ਕੇ ਉਹਨਾਂ ਆਪਣੇ ਕਦਮ ਪਿੱਛੇ ਖਿੱਚ ਲਏ ਤੇ ਖੁਦ ਨੂੰ ਕਿਸਾਨ ਸਮਰਥਕ ਦੱਸਣ ਲਈ ਕਮੇਟੀ ਦੀਆਂ ਮੁੱਢਲੀਆਂ ਰਿਪੋਰਟਾਂ ਨੂੰ ਖਾਰਜ ਕਰਨ ਦਾ ਡਰਾਮਾ ਕਰ ਰਹੇ ਨੇ। ਉਹਨਾਂ ਕਿਹਾ ਕਿ ਕੈਪਟਨ ਹਮੇਸ਼ਾ ਕਿਸਾਨ ਸਮਰਥਕ ਹੋਣ ਦਾ ਦਿਖਾਵਾ ਕਰਦੇ ਰਹਿੰਦੇ ਨੇ, ਜਦਕਿ ਅਸਲ 'ਚ ਉਹ ਮੋਦੀ ਸ਼ਾਹ ਨਾਲ ਮਿਲ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦਾ ਯਤਨ ਕਰ ਰਹੇ ਨੇ। ਭਗਵੰਤ ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਇਸ਼ਾਰੇ ਤੇ ਕੰਮ ਕਰ ਰਹੇ ਕੈਪਟਨ ਨੇ ਉਹਨਾਂ ਦਾ ਮੁੱਦਾ ਪ੍ਰਧਾਨ ਮੰਤਰੀ ਦੇ ਸਾਹਮਣੇ ਨਹੀਂ ਚੁੱਕਿਆ, ਜਦਕਿ ਉਹਨਾਂ ਨੇ ਮੋਦੀ ਸ਼ਾਹ ਨਾਲ ਮਿਲ ਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਤੋਂ ਨਿੱਜੀਕਰਨ ਕਰਨ ਵਾਲੀਆਂ ਸਿਫਾਰਿਸ਼ਾਂ ਮੰਗੀਆਂ ਸਨ ਕਿਉਂਕਿ ਉਹ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਤੇ ਹੋਰ ਖੇਤਰਾਂ ਦਾ ਨਿੱਜੀਕਰਨ ਕਰਨਾ ਚਾਹੁੰਦੇ ਸਨ। ਕੈਪਟਨ ਕਿਸਾਨਾਂ ਦੀ ਏਕਤਾ ਨੂੰ ਦੇਖਦਿਆਂ ਅਜਿਹੀ ਘਟੀਆ ਨੀਤੀ ਤੋਂ ਹੁਣ ਆਪਣੇ ਪੈਰ ਪਿਛਾਂ ਖਿੱਚ ਰਹੇ ਨੇ। ਉਹਨਾਂ ਕਿਹਾ ਕਿ ਅਸਲ 'ਚ ਕੈਪਟਨ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਸਿਆਸੀ ਹੱਥਕੰਡੇ ਵਰਤਦੇ ਆਏ ਨੇ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਅੱਜ ਬੈਠਕ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਮਾਮਲੇ 'ਚ ਭਾਰਤ ਸਰਕਾਰ ਨੂੰ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਰਾਜੋਆਣਾ ਮਾਮਲੇ 'ਚ ਭਾਰਤ ਸਰਕਾਰ ਨੂੰ ਦੇਰੀ ਨਹੀਂ ਕਰਨੀ ਚਾਹੀਦੀ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੀ ਇਸ ਬਾਰੇ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਨੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਜੋਆਣਾ ਦਾ ਕੇਸ ਨਿਰੰਤਰ ਲੜਿਆ ਜਾ ਰਿਹਾ, ਪਰ ਹਰ ਪੇਸ਼ੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ 11 ਲੱਖ ਰੁਪਏ ਦੀ ਰਾਸ਼ੀ ਵੀ ਭੇਜੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਰਾਜੋਆਣਾ ਕੇਸ ਦੇ ਮਾਮਲੇ 'ਚ ਮਦਦ ਲਈ ਵਚਨਬੱਧ ਹੈ। ਬੀਬੀ ਜਗੀਰ ਕੌਰ ਨੇ ਕਿਸਾਨ ਸੰਘਰਸ਼ ਦੌਰਾਨ 26 ਜਨਵਰੀ ਨੂੰ ਕਿਸਾਨਾਂ 'ਤੇ ਕੀਤੇ ਗਏ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਦਬਾਅ ਲਗਾਤਾਰ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 26 ਜਨਵਰੀ ਵਾਲੇ ਦਿਨ ਕੀਤੇ ਪਰਚੇ ਰੱਦ ਕੀਤੇ ਜਾਣ ਤੇ ਜਿਹੜੇ ਕਿਸਾਨ ਗ੍ਰਿਫ਼ਤਾਰ ਕੀਤੇ ਗਏ ਨੇ ਉਹਨਾਂ ਨੂੰ ਵੀ ਤੁਰੰਤ ਰਿਹਾ ਕੀਤਾ ਜਾਵੇ। ਨੌਜਵਾਨ ਲੜਕੀ ਨਵਦੀਪ ਕੌਰ ਤੇ ਕੀਤੇ ਗਏ ਪੁਲਿਸ ਤਸ਼ੱਦਦ ਦੀ ਨਿੰਦਾ ਕਰਦਿਆਂ ਜਗੀਰ ਕੌਰ ਨੇ ਉਸ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਦਿੱਲੀ 'ਚ ਸ਼ਹੀਦ ਹੋਏ ਨਵਦੀਪ ਸਿੰਘ ਸਮੇਤ ਹੋਰ ਕਿਸਾਨ ਜੋ ਸੰਘਰਸ਼ ਦੌਰਾਨ ਚਲਾਣਾ ਕਰ ਗਏ ਨੇ ਉਹਨਾਂ ਸੰਬੰਧੀ ਵੀ ਜਗੀਰ ਕੌਰ ਨੇ ਸੰਵੇਦਨਾ ਪ੍ਰਗਟ ਕੀਤੀ ਹੈ। ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਗਰ ਨਿਗਮ ਚੋਣਾਂ ਨੂੰ ਲੈ ਕੇ ਉਹ ਸਿਟੀ ਪਲਾਜ਼ਾ ਪੈਲੇਸ 'ਚ ਵਰਕਰਾਂ ਨਾਲ ਫਿਰੋਜ਼ਪੁਰ 'ਚ ਮੀਟਿੰਗ ਕਰ ਰਹੇ ਸੀ। ਇਸ ਦੌਰਾਨ ਕਿਸਾਨ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਦਾ ਵਿਰੋਧ ਕੀਤਾ। ਹਾਲਾਂਕਿ ਭਾਰੀ ਪੁਲਿਸ ਬਲ ਵੀ ਤਾਇਨਾਤ ਸੀ, ਪਰ ਜਦੋਂ ਅਸ਼ਵਨੀ ਸ਼ਰਮਾ ਬਾਹਰ ਨਿਕਲੇ ਤਾਂ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੁਝ ਲੋਕਾਂ ਨੇ ਅਸ਼ਵਨੀ ਸ਼ਰਮਾ ਦੀ ਗੱਡੀ ਤੇ ਡੰਡਿਆਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਬੀਜੇਪੀ ਲੀਡਰ ਨੇ ਵਿਰੋਧ 'ਚ ਨੈਸ਼ਨਲ ਹਾਈਵੇ ਜਾਮ ਕੀਤਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇਕਰ ਇੰਜ ਹੀ ਕਰਨਾ ਹੈ ਤਾਂ ਫਿਰ ਪੰਜਾਬ ਸਰਕਾਰ ਚੋਣ ਕਿਉਂ ਕਰਵਾ ਰਹੀ ਹੈ? ਕਿਸਾਨ ਜਥੇਬੰਦੀਆਂ ਹਮਲਾਵਰਾਂ ਨੂੰ ਸ਼ਰਾਰਤੀ ਅੰਸਰ ਦੱਸ ਕੇ ਆਪਣਾ ਪੱਲਾ ਨਹੀਂ ਝਾੜ ਸਕੀਆਂ। ਗਣਤੰਤਰ ਦਿਵਸ ਮੌਕੇ ਦਿੱਲੀ 'ਚ ਹੋਈ ਹਿੰਸਾ ਤੋਂ ਬਾਅਦ ਦੋ ਨਾਮ ਮੁੱਖ ਤੌਰ ਤੇ ਸੁਰਖੀਆਂ 'ਚ ਨੇ, ਇੱਕ ਹੈ ਦੀਪ ਸਿੱਧੂ ਤੇ ਦੂਜਾ ਲੱਖਾ ਸਿਧਾਣਾ। ਦਿੱਲੀ ਪੁਲਿਸ ਨੇ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ। ਦੀਪ ਸਿੱਧੂ ਤੇ ਲੱਖਾ ਸਿਧਾਣਾ ਤੇ ਦਿੱਲੀ ਅੰਦਰ ਹਿੰਸਾ ਭੜਕਾਉਣ ਦੇ ਇਲਜ਼ਾਮ ਲੱਗੇ ਨੇ। ਦੀਪ ਸਿੱਧੂ ਤੇ ਲੱਖਾ ਸਿਧਾਣਾ ਫੇਸਬੁੱਕ ਵੀਡੀਓ ਰਾਹੀਂ ਲੋਕਾਂ ਨੂੰ ਸੰਦੇਸ਼ ਜਾਰੀ ਕਰਦੇ ਰਹਿੰਦੇ ਨੇ। ਇਸ ਦਰਮਿਆਨ ਲੱਖਾ ਸਿਧਾਣਾ ਨੇ ਇੱਕ ਵਾਰ ਫਿਰ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਲੱਖਾ ਸਿਧਾਣਾ ਨੇ ਕਿਸਾਨ ਲੀਡਰਾਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਉਸਨੇ ਇਹ ਵੀ ਅਪੀਲ ਕੀਤੀ ਕਿ ਪੰਜਾਬ 'ਚ ਵੀ ਹਰਿਆਣਾ ਤੇ ਰਾਜਸਥਾਨ ਦੀਆਂ ਮਹਾਂਪੰਚਾਇਤਾਂ ਵਾਂਗ ਵੱਡੇ ਇਕੱਠ ਕੀਤੇ ਜਾਣ, ਜਿਸ ਨਾਲ ਲੋਕਾਂ 'ਚ ਮੁੜ ਤੋਂ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਲੱਖਾ ਸਿਧਾਣਾ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ, ਪਰ ਅੱਜ ਇਹ ਅੰਦੋਲਨ ਕਿਸੇ ਹੋਰ ਹੱਥਾਂ ਵਿੱਚ ਜਾਂਦਾ ਦਿਖ ਰਿਹਾ ਹੈ। ਉਸਨੇ ਵੀਡੀਓ 'ਚ ਅਪੀਲ ਕੀਤੀ ਕਿ ਅਸੀਂ ਆਪਣੇ ਹੰਕਾਰ ਤੇ ਆਪਸੀ ਗੁੱਸੇ ਗਿਲੇ ਛੱਡ ਕੇ ਇੱਕ ਹੋਈਏ, ਕਿਉਂਕਿ ਇਹ ਪੂਰੇ ਪੰਜਾਬ ਦਾ ਮਸਲਾ ਹੈ। ਮੈਂ ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਬਹੁਤ ਨੌਜਵਾਨਾਂ ਨੇ ਮਾਰਚ ਕੱਢੇ ਤੇ ਮੇਰੇ ਹੱਕ ਵਿੱਚ ਵੀ ਬੋਲਿਆ, ਮੈਂ ਸਭ ਦਾ ਧੰਨਵਾਦ ਕਰਦਾ ਹਾਂ। ਲੱਖਾ ਸਧਾਣਾ ਨੇ ਦਾਅਵਾ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਦਾਅ ਤੇ ਲਾ ਦੇਵਾਂਗਾ ਪਰ ਆਪਣੇ ਲੋਕਾਂ ਨਾਲ ਵਿਸ਼ਵਾਸਘਾਤ ਨਹੀਂ ਕਰਾਂਗਾ। ਉਸ ਨੇ ਨੌਜਵਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਨਾ ਪਾਉਣ ਜਿਸ ਨਾਲ ਅੰਦੋਲਨ ਨੂੰ ਸੱਟ ਵੱਜੇ ਜਾਂ ਅੰਦੋਲਨ ਖਰਾਬ ਹੋ ਜਾਵੇ। ਉਸਨੇ ਇਹ ਵੀ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਦੇ ਲੋਕ ਮਹਾਂਪੰਚਾਇਤਾਂ ਕਰ ਰਹੇ ਨੇ ਪਰ ਪੰਜਾਬ ਦੇ ਲੋਕ ਅਜੇ ਇਹ ਸੋਚਣ ਚ ਮਸ਼ਰੂਫ ਨੇ ਕਿ ਕੌਣ ਗਲਤ ਤੇ ਕੌਣ ਸਹੀ ਹੈ, ਪਰ ਸਹੀ ਗਲਤ ਦਾ ਫੈਸਲਾ ਸਮੇਂ ਨੇ ਕਰਨਾ ਹੁੰਦਾ ਤੇ ਸਹੀ ਵੀ ਸਾਹਮਣੇ ਆ ਜਾਣਾ ਤੇ ਸਮੇਂ ਦੇ ਨਾਲ ਗਲਤ ਵੀ ਸਾਹਮਣੇ ਆ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਚ ਕਿਸਾਨ ਅੰਦੋਲਨ ਦੌਰਾਨ ਗਏ ਨੌਜਵਾਨਾਂ ਖਿਲਾਫ਼ ਦਿੱਲੀ ਪੁਲਿਸ ਵੱਲੋਂ ਦਾਇਰ ਕੀਤੇ ਕੇਸ ਰੱਦ ਕੀਤੇ ਜਾਣੇ ਚਾਹੀਦੇ ਨੇ। ਦਰਅਸਲ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੱਢੇ ਟਰੈਕਟਰ ਮਾਰਚ ਵਿੱਚ ਦਿੱਲੀ ਚ ਕੁੱਝ ਨੌਜਵਾਨਾਂ ਨੇ ਲਾਲ ਕਿਲ੍ਹਾ ਵਿਖੇ ਖਾਲਸਾਈ ਝੰਡਾ ਲਹਿਰਾਇਆ ਸੀ। ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਨੌਜਵਾਨਾਂ ਤੇ ਕੇਸ ਦਰਜ ਕੀਤੇ ਗਏ। ਨਾਲ ਹੀ ਇਹਨਾਂ ਮਾਮਲਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਕਿਹਾ ਕਿ ਸੰਘਰਸ਼ ਕਰ ਰਹੇ ਨੌਜਵਾਨਾਂ ਤੇ ਕੇਸ ਰੱਦ ਹੋਣੇ ਚਾਹੀਦੇ ਨੇ। ਉਹਨਾਂ ਕਿਹਾ ਕਿ ਲਾਲ ਕਿਲ੍ਹੇ ਤੇ ਖਾਲਸਾਈ ਝੰਡਾ ਲਹਿਰਾਉਣਾ ਕੋਈ ਮੁੱਦਾ ਨਹੀਂ ਹੈ, ਇਸ ਮਾਮਲੇ ਨੂੰ ਸਿਰਫ ਉਲਝਾਇਆ ਜਾ ਰਿਹਾ ਹੈ। ਇਸ ਨਾਲ ਹੀ ਜੋ ਆਗਿਆ ਅੱਜ ਦੇ ਲਈ ਇੰਨਾ ਹੀ, ਕੱਲ ਫੇਰ ਹਾਜ਼ਰ ਹੋਵਾਂਗੇ। ਧੰਨਵਾਦ।
ਪਹਿਲਾਂ ਤਾਂ ਬੜਾ ਕਹਿੰਦੇ ਸੀ ਨਵੇਂ ਘਰ ਚ ਜਾਵਾਂਗੇ, ਨਵੇਂ ਘਰ ਚ ਜਾਵਾਂਗੇ, ਹੁਣ ਤੇ ਨਾ ਨਹੀਂ ਲੈਂਦੇ।
ਉਹ ਕਹਿਣਾ ਸੌਖਾ ਆ ਪਰ ਕਰਨਾ ਬੜਾ ਔਖਾ ਆ।
ਉਹ ਪਵਿੱਤਰ ਸਿੰਘ ਜੋਹਲ ਹੋਰਾਂ ਦੇ ਹੁੰਦਿਆਂ ਕੁਛ ਔਖਾ ਨਹੀਂ ਹੈ। ਸੈਂਚੁਰੀ 21 ਮਿਲੇਨੀਅਮ ਇਨਕਾਰਪੋਰੇਟ ਦੇ ਪਵਿੱਤਰ ਸਿੰਘ ਜੋਹਲ ਜਿਨ੍ਹਾਂ ਕੋਲ ਹੈ 15 ਸਾਲ ਦਾ ਤਜੁਰਬਾ, ਇਹ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀਜ਼ ਵਿੱਚ ਡੀਲ ਕਰਦੇ ਨੇ। ਤੁਸੀਂ ਸਮਾਲ ਪ੍ਰਾਪਰਟੀ ਲੈਣੀ ਹੋਵੇ ਜਾਂ 7 ਮਿਲੀਅਨ ਪਲਾਜ਼ਾ ਜਾਂ ਹਾਈ ਰਾਈਜ਼ ਬਿਲਡਿੰਗ, ਕਾਰ ਵੇਚਣਾ ਹੋਵੇ ਜਾਂ ਖਰੀਦਣਾ, ਬਹੁਤ ਸਾਰੀਆਂ ਪ੍ਰਾਪਰਟੀਜ਼ ਜੋ MLS ਤੇ ਨਹੀਂ ਹਨ ਉਹ ਵੀ ਇਹਨਾਂ ਕੋਲ ਮਿਲ ਜਾਂਦੀਆਂ ਨੇ। ਨਾਲ ਹੀ ਮੌਡਗੇਜ ਜਾਂ ਕਾਨੂੰਨੀ ਕਿਸੇ ਵੀ ਕਿਸਮ ਦੀ ਸਲਾਹ ਵੀ ਦਿੰਦੇ ਨੇ। ਬ੍ਰੈਂਪਟਨ ਤੇ ਬਰਲਿੰਗਟਨ ਵਿੱਚ ਹੈ ਕਮਰਸ਼ੀਅਲ ਕੌਂਡੋ ਯੂਨਿਟ ਮੈਨੂਫੈਕਚਰਿੰਗ ਪੈਕੇਜਿੰਗ, ਵੇਅਰ ਹਾਊਸਿਸ ਜਾਂ ਕਿਸੇ ਵੀ ਕੰਮ ਲਈ 900 ਤੋਂ 10,000 ਸਕੁਆਇਰ ਫੀਟ ਦੇ। ਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਬਿਜ਼ਨਸ ਲਾਈਕ ਗ੍ਰੋਸਰੀ ਸਟੋਰ, ਪਿਜ਼ਾ, ਰੈਸਟੋਰੈਂਟ, ਕਨਵੀਨੀਅੰਸ ਸਟੋਰ ਜਾਂ ਆਟੋਮੈਟਿਕ ਬਿਜ਼ਨਸ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਪਵਿੱਤਰ ਸਿੰਘ ਜੋਹਲ, ਸੇਲਸ ਰਿਪ੍ਰੈਜੈਂਟੇਟਿਵ, ਸੈਂਚੁਰੀ 21 ਮਿਲੇਨੀਅਮ, 181 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, 416-993-1321।
ਬਾਬਾ ਜੀ ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿੱਕੀਏ ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ ਏਅਰ ਕੰਪ੍ਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ, ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇਨਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ ਤੁਸੀਂ ਵੀ ਆਓ ਕਲੀਅਰੈਂਸ ਔਰ ਰਦਰਫੋਰਡ ਦੇ ਬਿਲਕੁਲ ਕਾਰਨਰ ਵਿੱਚ ਜਾਂ ਕਾਲ ਕਰੋ ਸੁਖਵੰਤ ਧਨੋਆ 905-451
ਸਿਆਣੇ ਕਹਿੰਦੇ ਆ ਘਰ ਦੇ ਭਾਗ ਘਰ ਦੀ ਡਿਓੜੀ ਤੋਂ ਪਤਾ ਲੱਗਦੇ ਨੇ।
ਨਹੀਂ ਜੀ, ਘਰ ਦੇ ਭਾਗ ਘਰ ਦੀ ਕਿਚਨ ਤੇ ਬਾਥਰੂਮ ਤੋਂ ਪਤਾ ਲੱਗਦੇ ਨੇ।
ਡਿਓੜੀ ਤੋਂ?
ਕਿਚਨ ਤੇ ਬਾਥਰੂਮ ਤੋਂ।
ਓ ਡਿਓੜੀ ਤੋਂ,
ਮੈਂ ਕਹਿ ਰਹੀ ਹਾਂ ਨਾ ਕਿਚਨ ਤੇ ਬਾਥਰੂਮ ਤੋਂ। ਤੁਸੀਂ ਵੀ ਜੇ ਆਪਣੇ ਕਿਚਨ ਤੇ ਬਾਥਰੂਮ ਦਾ ਕੰਮ ਐਕਸ਼ਨ ਕਿਚਨ ਐਂਡ ਬਾਥ ਤੋਂ ਕਰਵਾਓਗੇ ਤਾਂ ਤੁਸੀਂ ਵੀ ਸਭ ਨੂੰ ਇਹੀ ਸਮਝਾਓਗੇ। ਕੰਟੈਕਟ ਫੋਰ ਕਿਚਨ, ਬਾਥਰੂਮ, ਕੈਬਿਨੇਟ ਐਂਡ ਡਿਜ਼ਾਈਨਸ, ਐਕਸ਼ਨ ਕਿਚਨ ਐਂਡ ਬਾਥ, ਕਾਲ 905-799-7277-8 Stratton Avenue, Brampton।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇਨਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777-905-451-9777-97-77, ਚਾਰਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਉਹ ਜਿੱਟੀ ਰੋਡ ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ। ਉਹ ਜੀ, ਇਹ ਗੀਤ ਸਿਰਫ ਮੈਂ ਨਹੀਂ ਸਗੋਂ ਹਰ ਟਰੱਕ ਓਨਰ ਗਾਉਂਦਾ ਜਿਹੜਾ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਆਪਣੇ ਟਰੱਕ ਦੀ ਰਿਪੇਅਰ ਕਰਾਉਂਦਾ। ਬ੍ਰੈਂਪਟਨ ਟਰੱਕ ਰਿਪੇਅਰ ਐਂਡ
टायर सेंटर जिथे मिलती है तसली बख्श अते भरोसेमंद सर्विस। बेस्ट सर्विस स्टेशन इन ट्रक इंडस्ट्री, प्रोफेशनल एंड कोऑपरेटिव स्टाफ, फ्लीट मेंटेनेंस, हैवी ट्रक रिपेयर, वेल्डिंग एंड टायर्स लई अज ही संपर्क करो गुरप्रीत जा महिंदर नाल। कॉल 9057901221 यानी कि 905-790-1221 3 एल्फर्ट क्यूने बुलेवार्ड यूनिट 1 ब्रैम्पटन ऑन L64K3।
ट्रक दी रिपेयर,
सेफ्टी या येलो स्टिकर लगवाना होवे
या फिर ऑयल चेंज करवाना होवे,
स्पेशल ऑफर दा फायदा उठाओ। ऑयल चेंज करवाते एक जग ऑयल बिल्कुल फ्री
या एसओ गैस स्टेशन तो 0.5 गैस फ्री।
24 घंटे 7 दिन खुलिया है तोड़ी सेवा दे विच। महक रेडियो दा हवाला देते ग्लव्स पेयर बिल्कुल फ्री। ऑल ट्रक ल्यूब एंड वॉश ते ऑयल चेंज करवान ले एक्सपीरियंस वर्कर दी लोड है।
गुड पे डे एंड नाइट शिफ्ट अवेलेबल।
कॉल करो
905-452-9955। ऑल ट्रक ल्यूब एंड वॉश।
वे जीजा आ के पार।
ओ साले मैं चल गया ट्रक लेके पार। की हो गया आज बड़ी कर दी है जीजे नु याद।
वे मार गया ही कोई तेरे वर्गा कानू ट्रक दी साइड करती है साबन दानी वांगू कट्ठी आंदे आ चक्कर होए बुरा हाल।
ओ मैं करदा फोन सब नालों पुराने तजर्बे कार ब्रम्पटन विच दशमेश ऑटो बॉडी दे मालिक बिंत सिंह ढालीवाल।
स्पेशलाइज्ड इन इमिशन टेस्टिंग, सेफ्टी इंस्पेक्शन, ऑयल चेंज, इंजन ट्रांसमिशन रिपेयर, ट्यूनअप एंड 89 Stafford Drive, Brampton. Call 905-459-1666.
The Shamesh Auto Body and Repair.
Wah, papi de hatan te jadoo aa. Eda swaad meat main ajj tak nahi khada.
Oh, thank you.
Ediyan tareefan de pul na banna, eh ta kamaal kita Gourmeat Shop de Harvinder Gill ne. Goat meat, bakre da char, jaan fir tandoori fish, jaan chicken tandoori lena chahunde aa, ta Harvinder Gill naal gal karni paugi. 4525 Avenger Road, Unit 15, Brampton de vich, phone number 416-903-8595.
Achha, 416-903-8595 number hai fir Gourmeat Shop da.
कर्जे ने है मेरी रातां दी नींद ते दिन दा चैन गवाया।
ताही ता VSR ला ऑफिस तुहाडे हक सच ते इंसाफ दा पहरेदार बन के आया। गार्निशमेंट ऑर्डर, पावर ऑफ सेल, नोटिस या कोई कोर्ट नोटिस दी होवे गल
ता VSR ला ऑफिस करणगे इस दा हल।
डेट सेटलमेंट, कंज्यूमर प्रपोजल, बैंकक्रप्सी
या क्रेडिट रीएस्टैब्लिशमेंट विच तुहाडी मदद कर सकदे ने। VSR ला ऑफिस नु कॉल मिलाओ
416-602-0002 ते 416-602-0002।
जी हाँ, एक बार फिर स्वागत है रेडियो प्रोग्राम महक दे विच। और महक रेडियो प्रोग्राम दे विच खबरां दी भंडारी लैके हाजर ने साडे सतपाल जौल साहब। जौल साहब इंडो दी शो जी आयां नूं स्वागत है। सत श्री अकाल जी।
सत श्री अकाल जी जगराज जी, बहुत बहुत धन्यवाद सारे श्रोतियां नूं भी जी आयां नूं जी प्रोग्राम च
जी। जौल साहब, खबरां दा सिलसिला शुरू करिए। सब तो पहला तां तुसीं हमेशा दी तरह कोरोना दी जरूर दस्या करो, कोरोना रिपोर्ट की कहिंदी है अजकल दी।
ਜਗਰਾ ਜੀ, ਵੈਸੇ ਚਲੋ ਇਹ ਜਿਹੜਾ ਹੁਣ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਡੈਂਪਨ ਦਾ ਥੋੜਾ ਵੀ ਬੈਟਰ ਨਿਊਜ਼ ਆ ਰਹੀ ਆ ਇਸ ਫਰੰਟ ਤੋਂ ਕਿ ਤਾਂ ਪੋਜ਼ਿਟਿਵ ਕੇਸਿਸ ਘਟੇ ਹੋਏ ਆ। ਜਦੋਂ ਪੋਜ਼ਿਟਿਵ ਕੇਸਿਸ ਆ ਜਿਹੜੇ 10-15 ਦਿਨ ਲਗਾਤਾਰ ਘੱਟ ਜਾਣ ਤੇ ਨੈਚੁਰਲੀ ਆ ਫਿਰ ਡੈਥ ਰੇਟ ਵੀ ਡਾਊਨ ਜਾਂਦਾ। ਉਸ ਲਿਹਾਜ਼ ਨਾਲ ਇਹ ਆ ਜੀ ਵੀ ਕੁਝ ਜਿਹੜਾ ਡੈਥ ਰੇਟ ਡਾਊਨ ਜ਼ਰੂਰ ਆ, ਪਰ ਇਹ ਆਪਾਂ ਚਾਹੁੰਦੇ ਹਾਂ ਵੀ ਜ਼ੀਰੋ ਤੱਕ ਜਾਵੇ। ਕਿਉਂਕਿ ਵੀ ਦੇਖੋ ਇਹ ਕੱਲ੍ਹ ਪਹਿਲਾ ਦਿਨ ਸੀਗਾ ਕਾਫੀ ਲੰਬੇ ਸਮੇਂ ਤੋਂ ਬਾਅਦ ਜਦੋਂ ਕਿ ਇੱਕ ਡੈਥ ਜਿਹੜੀ ਪੀਲ ਰੀਜਨ ਦੇ ਵਿੱਚ ਰਿਪੋਰਟ ਕੀਤੀ ਗਈ ਵੀ ਉਹ ਮਿਸਿਸਾਗਾ 'ਚ ਸੀ ਅਤੇ ਬ੍ਰੈਂਪਟਨ 'ਚ ਨਹੀਂ ਸੀ। ਨਹੀਂ ਤਾਂ ਲੰਬੇ ਸਮੇਂ ਤੋਂ ਬ੍ਰੈਂਪਟਨ 'ਚ ਮਲਟੀਪਲ ਡੈਥਸ ਜਿਹੜੀਆਂ ਕਈ ਵਾਰੀ ਜੀ ਵੀ ਇਹ ਸਿੰਗਲ ਡੇ ਦੇ ਵਿੱਚ ਹੀ ਹੋ ਜਾਂਦੀਆਂ ਸੀ ਕੋਈ ਵੀ, ਲੇਕਿਨ ਕਿ ਡੈਥ ਜਿਹੜੀ ਬ੍ਰੈਂਪਟਨ ਤੋਂ ਕੱਲ੍ਹ ਨਹੀਂ ਰਿਪੋਰਟ ਹੋਈ। ਪਰ ਅਜੇ ਵੀ ਆਪਾਂ ਦੇਖ ਰਹੇ ਹਾਂ ਵੀ ਸਾਰੇ ਸਮੇਂ ਦੇ ਦੌਰਾਨ ਜਦੋਂ ਤੋਂ ਕੋਰੋਨਾ ਵਾਇਰਸ ਜਿਹੜਾ ਅੱਜ ਸ਼ੁਰੂ ਹੋਇਆ ਵੀ 214 ਮਰੀਜ਼ ਜਿਹੜੇ ਆ ਬ੍ਰੈਂਪਟਨ 'ਚ ਆਪਣੀ ਜਾਨ ਗੁਆ ਚੁੱਕੇ ਨੇ ਅਤੇ ਉੱਧਰ ਮਿਸਿਸਾਗਾ 'ਚ ਵੀ 356 ਮਰੀਜ਼ਾਂ ਦੀ ਜਾਨ ਜਾ ਚੁੱਕੀ ਆ। ਉੱਧਰ ਕੈਲੀਡਨ 'ਚ 10 ਲੋਕ ਜਿਹੜੇ ਆ ਜੀ ਵੀ ਆਪਣੀ ਜਾਨ ਗੁਆ ਚੁੱਕੇ ਆ ਇਸ ਸਾਰੇ ਹੀ ਪੈਂਡੈਮਿਕ ਦੇ ਸਾਗਾ ਦੇ ਦੌਰਾਨ। ਪਰ ਦੂਸਰੇ ਪਾਸੇ ਇਹ ਆ ਜੀ ਕਿ ਅਜੇ ਵੀ 2000 ਦੇ ਕਰੀਬ ਜਿਹੜੇ ਪੇਸ਼ੈਂਟ ਆ ਇਹ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਐਕਟਿਵ ਜਿਹੜੇ ਕਿ ਕੋਰੋਨਾ ਵਾਇਰਸ ਤੋਂ ਪੀੜਿਤ ਨੇ ਵੀ ਠੀਕ ਹੋਣ ਦੇ ਇੰਤਜ਼ਾਰ ਕਰ ਰਹੇ ਨੇ ਉਹ ਮੌਜੂਦ ਨੇ। ਅਤੇ ਸਾਡੇ ਇੰਟਰਵਿਊ ਦੇ ਵਿੱਚ ਵੀ ਜੀ ਵੀ ਥੋੜ੍ਹਾ ਸਟੇਬਲ ਹੈ, ਵੈਸੇ ਪੋਜ਼ਿਟਿਵ ਕੇਸਿਸ ਵੀ ਅਤੇ ਡੈਥ ਰੇਟ ਹਜੇ ਨਹੀਂ ਉੱਥੇ ਪਹੁੰਚਿਆ ਜਿੱਥੇ ਆਪਾਂ ਪਹੁੰਚਾਉਣਾ ਚਾਹੁੰਦੇ ਹਾਂ। 6500 ਤੋਂ ਜ਼ਿਆਦਾ ਮਰੀਜ਼ ਜਿਹੜੇ ਆਪਣੀ ਜਾਨ ਹੁਣ ਤੱਕ ਗੁਆ ਚੁੱਕੇ ਨੇ। ਪਰ ਇਸ ਪਾਸੇ ਅੱਜ ਥੋੜ੍ਹਾ ਜਿਹਾ ਅਪੋਜੀਸ਼ਨ ਕਾਫੀ ਵਿਰੋਧ ਕਰ ਰਹੀ ਹੈ, ਜਿਹੜਾ ਅੱਗੇ ਆਪਾਂ ਦੇਖ ਰਹੇ ਹਾਂ ਵੀ ਹੁਣ ਨੈਕਸਟ ਵੀਕ ਤੋਂ ਜਿਹੜਾ ਪੜਾਅ ਆ ਰਿਹਾ ਵੀ ਇਹ ਇਕੋਨਮੀ ਖੋਲ੍ਹਣ ਦੀ ਗੱਲ ਹੋ ਰਹੀ ਆ ਜਾਂ ਫਿਰ ਜਿਹੜਾ ਐਮਰਜੈਂਸੀ ਆਰਡਰ ਇਹ ਲਿਫਟ ਕੀਤਾ ਜਾਣਾ ਅਤੇ ਵੀ ਪੀਲ ਰੀਜਨ 'ਚ ਤਾਂ 22 ਤਰੀਕ ਤੱਕ ਚੱਲੀ ਜਾਣਾ ਇਸ ਤਰੀਕੇ ਦੇ ਨਾਲ। ਸਿਲਸਿਲਾ ਵੀ ਸਟੇ ਐਟ ਹੋਮ ਹੀ ਹੈ ਤੇ ਲੇਕਿਨ ਕਿ ਆਪੋਜੀਸ਼ਨ ਕਹਿ ਰਹੀ ਵੀ ਹੁਣ ਕਾਹਲੀ ਨਾ ਕਰੋ ਤੁਸੀਂ ਪਹਿਲੀ ਵਾਰੀ ਵੀ ਜਾਓ ਸਭ ਕੁਛ ਖੋਲ ਕੇ ਇਕਦਮ ਫਿਰ ਇਹ ਜਿਹੜੇ ਕੇਸਿਸ ਇਕਦਮ ਵਧੇ ਵੱਡੀ ਤਾਦਾਦ ਵਿੱਚ ਲੋਕਾਂ ਦੀਆਂ ਫਿਰ ਜਾਨਾਂ ਗਈਆਂ ਵੀ ਇਸ ਸਿਲਸਿਲੇ 'ਚ ਜਿਹੜਾ ਸਲੋਡਾਊਨ ਹੋਣਾ ਚਾਹੀਦਾ ਹੈ ਪਰ ਦੂਸਰੇ ਪਾਸੇ ਕਾਫੀ ਪ੍ਰੈਸ਼ਰ ਹੈ ਜੀ ਗਵਰਨਮੈਂਟਸ ਉੱਤੇ ਵੀ ਖਾਸ ਤੌਰ ਤੇ ਸਮਾਲ ਬਿਜ਼ਨਸਿਸ ਦਾ ਕਿ ਵੀ ਕਾਫੀ ਨੁਕਸਾਨ ਆ ਜਿਹੜੇ ਜੀ ਪੀ ਇਕੋਨੋਮੀ ਦੇ ਵਿੱਚ ਇਹ ਕਾਰੋਬਾਰਾਂ ਦੇ ਹੋ ਰਹੇ ਨੇ ਸੋ ਉਸ ਲਿਹਾਜ਼ ਨਾਲ ਕਿਤੇ ਨਾ ਕਿਤੇ ਬੈਲੈਂਸ ਆ ਜਿਹੜਾ ਇਹ ਗਵਰਨਮੈਂਟ ਨੂੰ ਰੱਖਣਾ ਪੈਂਦਾ ਜੀ ਤੇ ਵੀ ਲੱਗ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਹ ਕੇਸਿਸ ਨਾ ਵਧੇ ਕਿਉਂਕਿ ਇੰਡੀਕੇਟ ਕੀਤਾ ਸੀ ਕੱਲ ਪ੍ਰੀਮੀਅਰ ਡੱਗ ਫੋਰਡ ਉਹਨਾਂ ਨੇ ਵੀ ਜੇ ਕੇਸਿਸ ਦੁਬਾਰਾ ਵਧੇ ਤੇ ਅਸੀਂ ਫਿਰ ਦੁਬਾਰਾ ਸ਼ਟਡਾਊਨ ਕਰਨ ਲਈ ਮਜਬੂਰ ਹੋਵਾਂਗੇ ਇਸ ਕਰਕੇ ਸਾਰਿਆਂ ਨੂੰ ਜਿਹੜੀਆਂ ਜੀ ਇਹ ਕੋਰੋਨਾ ਵਾਇਰਸ ਦੀਆਂ ਰਿਸਟ੍ਰਿਕਸ਼ਨ ਹਾਲ ਦੀ ਘੜੀ ਨੇ ਵੀ ਇਹ ਮਾਸਕ ਪਾਉਣਾ ਸੈਨੇਟਾਈਜੇਸ਼ਨ ਵਗੈਰਾ ਕਰਨੀ ਫਿਜ਼ੀਕਲ ਡਿਸਟੈਂਸ ਰੱਖਣੀ ਇਹ ਸਭ ਕੁਝ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਫੋਲੋ ਕਰਦੇ ਰਹਿਣਾ ਪਏਗਾ ਤੇ ਪਰ ਲੇਕਿਨ ਕਿ ਇਹ ਕੋਰੋਨਾ ਦਾ ਕਲਚਰ ਆ ਜਿਹੜਾ ਮਾਰਚ 2000 ਕਹਿ ਲਓ ਵੀ 20 ਤੋਂ ਆਪਾਂ ਨੂੰ ਇਸ ਨੇ ਘੇਰਿਆ ਹੋਇਆ ਉਹ ਅਜੇ ਕੰਟੀਨਿਊਟੀ ਆ ਜੀ
ਜੀ ਔਰ ਜਲ ਸਾਹਿਬ ਇੱਕ ਵੈਨਕੂਵਰ ਦੇ ਵਿੱਚ ਇੱਕ ਐਮ ਪੀ ਜਾਂ ਐਮ ਪੀ ਪੀ ਆ ਉਹਦੇ ਵੱਲੋਂ ਇੱਕ ਪਟੀਸ਼ਨ ਸਾਈਨ ਕਰਾਈ ਜਾ ਰਹੀ ਆ ਕਿ ਲੋਕਾਂ ਨੂੰ ਪੱਕੇ ਕੀਤਾ ਜਾਵੇ ਉਹਦੇ ਬਾਰੇ ਤੁਹਾਡੇ ਕੋਲ ਕੋਈ ਖਬਰ ਹੈ
ਹਾਂ ਦੇਖੋ ਜੀ ਵੀ ਇਹ ਕਾਫੀ ਲੰਬੇ ਸਮੇਂ ਤੋਂ ਐਕਟਿਵ ਨੇ ਬਿਲਕੁਲ ਤੁਹਾਡੀ ਗੱਲ ਠੀਕ ਆ ਪਰ ਇਹਦੇ ਬਾਰੇ ਜਦੋਂ ਆਪਾਂ ਮਿਨਿਸਟਰ ਸਾਹਿਬਾਨਾਂ ਨਾਲ ਗੱਲ ਕਰਦੇ ਹਾਂ ਨਾ ਵੀ ਉਹ ਵੀ ਅਨਡਾਕੂਮੈਂਟਡ ਜਿਹੜੇ ਇੱਥੇ ਲੋਕ ਨੇ ਕੈਨੇਡਾ ਦੇ ਵਿੱਚ ਵੀ ਉਹਨਾਂ ਨੂੰ ਕੋਈ ਬਲੈਂਕਟ ਕਹਿ ਲਓ ਵੀ ਇਸ ਤਰ੍ਹਾਂ ਦੀ ਕੋਈ ਅਪੋਲੋਜੀ ਦੇਣ ਦੇ ਸਿਲਸਿਲੇ ਦੇ ਵਿੱਚ ਉਹਦੇ ਹੱਕ ਵਿੱਚ ਨਹੀਂ ਕਿਉਂਕਿ ਜਿਹੜੇ ਵੀ ਵੱਡੀ ਤਾਦਾਦ ਦੇ ਵਿੱਚ ਲੋਕ ਅਪਲਾਈ ਕਰਕੇ ਲੀਗਲੀ ਕਿਊ ਦੇ ਵਿੱਚ ਵੇਟ ਕਰ ਰਹੇ ਆ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਦੇ ਲਈ ਤੇ ਜਾਣੀ ਕਿ ਫਿਰ ਉਹ ਲੋਕ ਸੋਚਦੇ ਆ ਵੀ ਅਸੀਂ ਕੱਲ੍ਹ ਹੀ ਵੇਟ ਕਰ ਰਹੇ ਸੀ ਵੀ ਜੇ ਕਿਸੇ ਵੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਐਂਟਰ ਹੋਏ ਲੋਕਾਂ ਨੂੰ ਅਪਰਚੁਨਿਟੀ ਦੇਣੀ ਆ ਪਰ ਦੂਸਰੇ ਪਾਸੇ ਇਹ ਸਿਚੁਏਸ਼ਨ ਆ ਨਾ ਜਿਹੜੀ ਕੋਰੋਨਾ ਵਾਇਰਸ ਦੀ ਇਸ ਨੇ ਹੁਣ ਜਿਹੜਾ ਇੱਕਦਮ ਇਹ ਇਮੀਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਪੋਲਿਸੀਜ਼ ਆ ਗਵਰਨਮੈਂਟ ਨੂੰ ਮਜਬੂਰ ਕੀਤਾ ਹੋਇਆ ਨਰਮ ਕਰਨ ਦੇ ਬਾਰੇ 'ਚ ਵੀ ਕੋਵਿਡ ਕਰਕੇ ਬਹੁਤ ਸਾਰੇ ਲੋਕ ਜਿਹੜੇ ਆਏ ਸੀ ਉਹ ਅਜੇ ਤੱਕ ਨਹੀਂ ਵਾਪਸ ਜਾ ਪਾ ਰਹੇ ਤੇ ਵੀ ਇੱਥੇ ਫਿਰ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵਰਕ ਪਰਮਿਟ ਦੇ ਕੇ ਹੌਲੀ ਹੌਲੀ ਅਪਰਚੁਨਿਟੀ ਦਿੱਤੀ ਜਾ ਸਕਦੀ ਹੈ ਕਿਉਂਕਿ ਵੀ ਇਮੀਗ੍ਰੇਸ਼ਨ ਦੇ ਡਿਪਾਰਟਮੈਂਟ ਦੇ ਵਿੱਚ ਵੀ ਹੁਣ ਇੱਦਾਂ ਸੋਚਣ ਦੇ ਲਈ ਗਵਰਨਮੈਂਟ ਮਜਬੂਰ ਹੈ ਵੀ ਵਿਦੇਸ਼ਾਂ ਤੋਂ ਤੇ ਫਲਾਈਟਾਂ ਬੰਦ ਆ ਅਸੀਂ ਲੋਕ ਲਿਆ ਹੀ ਨਹੀਂ ਪਾ ਰਹੇ ਪਰ ਵੀ ਕਿਉਂ ਨਾ ਜਿਹੜੇ ਆਲਰੇਡੀ ਇੱਥੇ ਆਏ ਹੋਏ ਨੇ ਉਹਨਾਂ ਨੂੰ ਕੋਈ ਚਾਂਸ ਦਿੱਤਾ ਜਾਵੇ ਸੋ ਇਸ ਸਿਲਸਿਲੇ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਸਟ੍ਰੀਮਸ ਆ ਸ਼ਾਇਦ ਉਹਦੇ ਤੇ ਕੋਈ ਜਿਹੜਾ ਗਵਰਨਮੈਂਟ ਵੀ ਥਿੰਕ ਕਰ ਰਹੀ ਆ ਵਿਚਾਰ ਬਣ ਰਿਹਾ ਪਰ ਹਾਲ ਦੀ ਘੜੀ ਵੀ ਇਸ ਸਿਲਸਿਲੇ 'ਚ ਕੋਈ ਅਨਾਊਂਸਮੈਂਟ ਨਹੀਂ ਹੈ ਵੀ ਕੁਝ ਹੋ ਜਾਊਗਾ ਇਹਦੇ ਬਾਰੇ ਕੋਈ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਵੀ ਇੰਡੀਕੇਸ਼ਨ ਆ ਉਹ ਗਵਰਨਮੈਂਟ ਨੇ ਨਹੀਂ ਦਿੱਤਾ ਪਰ ਇਹ ਜਿਹੜੀ ਐਫਰਟ ਆ ਜੀ ਵੀ ਇਹ ਜ਼ਰੂਰ ਮੈਂ ਸਮਝਦਾ ਜੀ ਵੀ ਇੱਕ ਫਰੂਟਫੁੱਲ ਹੈ ਅੱਛੀ ਹੈ ਕਿਉਂਕਿ ਵੀ ਲੋਕ ਜਿਹੜੇ ਆਏ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਚਾਹੁੰਦੇ ਨੇ ਵੀ ਉਹਨਾਂ ਨੂੰ ਇੱਕ ਅਪਰਚੁਨਿਟੀ ਜਿਹੜੀ ਆ ਉਹ ਮਿਲੇ ਤੇ ਕੋਰੋਨਾ ਵਾਇਰਸ ਦੇ ਸਿਲਸਿਲੇ ਦੇ ਵਿੱਚ ਇੱਕ ਹੋਰ ਰੀਜ਼ਨ ਆ ਵੀ ਉਹ ਆਪਣੇ ਕੇਸ ਨੂੰ ਸਟਰੋਂਗ ਕਰਨ ਦਾ ਜੀ
ਜੀ ਮੇਰੇ ਨਾਲ ਕਾਲਰ ਨੇ ਕੀ ਕਹਿਣਾ ਚਾਹੁੰਦੇ ਆ ਕਾਲਰ ਸਤਿ ਸ਼੍ਰੀ ਅਕਾਲ ਜੀ
ਹੈਲੋ ਸਤਿ ਸ਼੍ਰੀ ਅਕਾਲ ਜਗਰਾਜ ਸਾਹਿਬ ਅਤੇ ਦਾਰਾ ਮਹਿਕ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਇੰਗਲਿਸ਼ ਤੋਂ ਵੀ ਕੋਈ ਕਰ ਸਕਦਾ ਜਿਹੜਾ ਕਿ ਚੰਗੇ ਚੰਗੇ ਜੋਬਾਂ ਤੇ ਕਰਦੇ ਉਹਦੇ ਵਾਸਤੇ ਉਹ ਕਰ ਰਿਹਾ ਪਰ ਆਪਣੇ ਮੀਡੀਆ 'ਚ ਬਾਹਲੀ ਉਸ ਪਟੀਸ਼ਨ ਦੀ ਚਰਚਾ ਨਹੀਂ ਹੋਈ ਤੇ ਇਹ ਦਲ ਕੇ ਹੋਵੇ ਤੇ ਲੋਕ ਜ਼ਿਆਦਾ ਸਾਈਨ ਹੋ ਜਾਣ
ਅਮਨਦੀਪ ਸਰਾਂ
ਰਮਨਦੀਪ ਸਰਾਏ ਆ ਕੋਈ ਆਪਣੇ ਵੈਨਕੂਵਰ ਤੋਂ ਮੈਂਬਰ ਪਾਰਲੀਮੈਂਟ
ਮੈਂਬਰ ਪਾਰਲੀਮੈਂਟ ਜੀ ਜੋ ਸਾਹਿਬ
ਜੋ ਤੁਸੀਂ ਜਾਓਗੇ ਗੂਗਲ ਤੇ E2990 ਕਰੋਗੇ ਤਾਂ ਉੱਥੇ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ ਪਟੀਸ਼ਨ ਵੀ ਆ ਜਾਂਦੀ ਹੈ ਥੈਂਕ ਯੂ ਵੈਰੀ ਮਚ
ਜੀ
ਠੀਕ ਹੈ ਬੜੀ ਇਹਨਾਂ ਦੀ ਦਰੁਸਤ ਆਬਜ਼ਰਵੇਸ਼ਨ ਆ ਪਰ ਦੂਸਰੇ ਪਾਸੇ ਮੈਂ ਸਮਝਾਂਗਾ ਜੀ ਵੀ ਦੇਖੋ ਗਵਰਨਮੈਂਟ ਦੇ ਵਿੱਚ ਹੀ ਬੈਠੇ ਨੇ ਸਰਾਏ ਸਾਹਿਬ ਵੀ ਪਟੀਸ਼ਨ ਸਾਈਨ ਕਰਾਉਣ ਨਾਲੋਂ ਮੈਨੂੰ ਲੱਗਦਾ ਸੀਗਾ ਵੀ ਜੇ ਉਹ ਆਪਣੇ ਹਮ ਖਿਆਲੀ ਮੈਂਬਰ ਪਾਰਲੀਮੈਂਟਾਂ ਨੂੰ ਪਾਰਟੀਆਂ ਨੂੰ ਲੈ ਕੇ ਜੇ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਣ ਇਮੀਗ੍ਰੇਸ਼ਨ ਮਿਨਿਸਟਰ ਨੂੰ ਮਿਲ ਲੈਣ ਉਹ ਕਿਹੜਾ ਅਪੋਜੀਸ਼ਨ ਦੇ ਵਿੱਚ ਆ ਵੀ ਪਟੀਸ਼ਨ ਸਾਈਨ ਵੀ ਚਲੋ ਠੀਕ ਹੈ ਕਿਉਂਕਿ ਜਿਹੜੇ ਲੋਕ ਪੀੜਿਤ ਆ ਉਹਨਾਂ ਦੀ ਮਨ ਦੀ ਗੱਲ ਦਾ ਤਾਂ ਪਤਾ ਹੀ ਆ ਵੀ ਉਹ ਚਾਹੁੰਦੇ ਆ ਵੀ ਸਾਨੂੰ ਪੱਕੇ ਕਰ ਦਿਓ ਪਟੀਸ਼ਨ ਦਾ ਇਹਦੇ ਵਿੱਚ ਕੋਈ ਸੈਂਸ ਘੱਟ ਬਣਦੀ ਹੈ ਜਦੋਂ ਬੰਦਾ ਗਵਰਨਮੈਂਟ ਦੇ ਵਿੱਚ ਬੈਠਾ ਹੋਵੇ ਸੋ ਚਾਹੀਦਾ ਵੈਸੇ ਪ੍ਰੋਪਰ ਐਕਸ਼ਨ ਇਹ ਹੋਵੇ ਵੀ ਜਿਹੜਾ ਬੰਦਾ ਖੁਦ ਰੂਲਿੰਗ ਪਾਰਟੀ ਦੇ ਨਾਲ ਆ ਉਹ ਗਵਰਨਮੈਂਟ ਨੂੰ ਡਾਇਰੈਕਟਲੀ ਲਿਖੇ ਆਪਣੇ ਹਮਖਿਆਲੀ ਐਮ ਪੀਜ਼ ਨੂੰ ਨਾਲ ਲਵੇ ਇੱਕ ਦਲ ਬਣਾ ਕੇ ਉਹ ਇਮੀਗ੍ਰੇਸ਼ਨ ਮਿਨਿਸਟਰ ਦੇ ਨਾਲ ਮੀਟਿੰਗ ਕਰਨ ਇੰਪਲੋਇਮੈਂਟ ਮਿਨਿਸਟਰ ਨੂੰ ਮਿਲਣ ਸੋ ਇਸ ਤਰ੍ਹਾਂ ਦੀ ਜਿਹੜੀ ਲੋਬਿੰਗ ਆ ਉਹ ਮੈਨੂੰ ਲੱਗਦਾ ਸੀਗਾ ਵੀ ਜ਼ਿਆਦਾ ਇਫੈਕਟਿਵ ਹੋ ਸਕਦੀ ਆ ਬਟ ਜੇ ਉਹਨਾਂ ਨੇ ਪਟੀਸ਼ਨ ਬਾਰੇ ਸੋਚਿਆ ਤਾਂ ਦੇਖ ਲੈਂਦੇ ਇਹਦਾ ਕੀ ਸਿੱਟਾ ਨਿਕਲਦਾ
ਜੋ ਸਾਹਿਬ ਬਹੁਤ ਗਿਣਤੀ ਲੋਕ ਆ ਜਿਹੜੇ ਸਟੂਡੈਂਟਸ ਨੇ ਉਹ ਉਹਨਾਂ ਦੇ ਇੱਥੇ ਆਉਣ ਤੇ ਵੀ ਉਹਨਾਂ ਨੂੰ ਇਤਰਾਜ਼ ਆ ਕਿ ਉਹ ਜਿਹੜੇ ਇਧਰਲੇ ਬੋਰਨ ਬੱਚੇ ਆ ਉਹਨਾਂ ਦੀਆਂ ਜੋਬਾਂ ਨੂੰ ਇਫੈਕਟ ਪੈਂਦਾ ਉਹਦੇ ਬਾਰੇ ਤੁਸੀਂ ਕਹੋਗੇ
ਦੇਖੋ ਜੀ ਵੀ ਇਹ ਕੋਈ ਨਵੀਂ ਗੱਲ ਹੈਗੀ ਵੀ ਇਸ ਤਰੀਕੇ ਦੇ ਨਾਲ ਕੋਈ ਸੋਚਿਆ ਜਾ ਰਿਹਾ ਕਿਉਂਕਿ ਵੀ ਇਹ ਸਦੀਆਂ ਤੋਂ ਗੱਲ ਰਹੀ ਆ ਜਿਹੜੇ ਨਿਊ ਇਮੀਗ੍ਰਾਂਟ ਸੀਗੇ ਉਹਨਾਂ ਬਾਰੇ ਇਹੀ ਸੋਚਦੇ ਹੁੰਦੇ ਸੀਗੇ ਲੋਕਲ ਲੋਕ ਕੇ ਪੀ ਜਿਹੜੇ ਨਵੇਂ ਆ ਰਹੇ ਆ ਇਹ ਬਹੁਤ ਵੱਡਾ ਖਤਰਾ ਆ ਜੀ, ਸਾਨੂੰ ਤਾਂ ਇੱਥੇ ਨੌਕਰੀਆਂ ਨਹੀਂ ਮਿਲਣੀਆਂ ਮਾਰ ਕਿਤੇ ਹਨਾ, ਇਸ ਤਰ੍ਹਾਂ ਦੀ ਜਿਹੜੀ ਪੋਲੀਟਿਕਸ ਆ ਇਹ ਸਦਾ ਇਮੀਗ੍ਰਾਂਟਸ ਦੇ ਕਰਕੇ ਮੁਲਕਾਂ ਦੇ ਵਿੱਚ ਹੁੰਦੀ ਰਹੀ ਆ, ਭਾਵੇਂ ਕਿ ਤੁਸੀਂ ਯੂਰਪ ਦੇ ਵਿੱਚ ਦੇਖੋ, ਯੂ ਐਸ ਦੇ ਵਿੱਚ ਦੇਖੋ, ਉਹ ਲੀਡਰ ਕਈ ਵਾਰੀ ਬਹੁਤ ਧੜੱਲੇ ਨਾਲ ਵੋਟਾਂ ਨਾਲ ਜਿੱਤ ਜਾਂਦੇ ਆ ਜਿਹੜੇ ਕਿ ਇਮੀਗ੍ਰਾਂਟਸ ਦੇ ਖਿਲਾਫ ਬੋਲਣ ਹਨਾ। ਪਰ ਦੂਸਰੇ ਪਾਸੇ ਸਾਡੇ ਇੱਥੇ ਗਵਰਨਮੈਂਟ ਦਾ ਇਹ ਲੌਜਿਕ ਆ ਜੀ ਵੀ ਕਿਉਂ ਸੀਨੀਅਰਸ ਵੱਧ ਰਹੇ ਨੇ, ਯੂਥ ਦੀ ਸਾਨੂੰ ਲੋੜ ਹੈ, ਇਮੀਗ੍ਰੇਸ਼ਨ ਤੋਂ ਬਿਨਾਂ ਇਹ ਕੰਟਰੀ ਨਹੀਂ ਚੱਲ ਸਕਦਾ। ਅਤੇ ਇਹ ਦੇ ਨਾਲ ਇਹ ਆ ਕਿ ਭਾਵੇਂ ਸਦੀਆਂ ਤੋਂ ਲੋਕ ਰੌਲਾ ਪਾਉਂਦੇ ਰਹੇ, ਸਥਾਨਕ ਇਹ ਵੀ ਹੁੰਦਾ ਸੀਗਾ ਜਿਹੜੇ ਲੋਕ ਪਹਿਲਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੁੱਲ੍ਹਾ ਦਰਵਾਜ਼ਾ ਚਾਹੁੰਦੇ ਸੀ ਵੀ ਸਾਡੇ 'ਤੇ ਕੋਈ ਵੀਜ਼ਾ ਫਟਾਫਟ ਮਿਲ ਜਾਵੇ, ਸਾਨੂੰ ਨਾ ਕੋਈ ਰੁਕ ਕੇ ਜਾਣ ਤੋਂ, ਜਦੋਂ ਉਹ ਆ ਗਏ ਪੱਕੇ ਹੋ ਗਏ ਸਿਟੀਜ਼ਨ ਬਣ ਗਏ, ਅਤੇ ਫਿਰ ਉਹ ਵੀ ਇੱਦਾਂ ਸੋਚਣ ਲੱਗੇ ਵੀ ਹੁਣ ਨਵੇਂ ਲੋਕ ਆਈ ਜਾਂਦੇ ਆ, ਅਸੀਂ ਤਾਂ ਟੈਕਸਪੇਅਰ ਹੋ ਗਏ ਹਾਂ, ਵੀ ਜਦੋਂ ਅਸੀਂ ਇੱਥੇ ਨਹੀਂ ਸੀਗੇ ਟੈਕਸਪੇਅਰ ਨਹੀਂ ਸੀਗੇ ਅਤੇ ਕੈਨੇਡਾ ਤਾਂ ਫਿਰ ਵੀ ਨੰਬਰ ਵਨ ਸੀ, ਅਸੀਂ ਆ ਕੇ ਕਿੰਨਾ ਕੁ ਉੱਥੇ ਆਪਣੇ ਟੈਕਸਪੇਅਰ ਨਾਲ ਕੈਨੇਡਾ ਨੂੰ ਸਿਰ 'ਤੇ ਚੁੱਕ ਲਿਆ ਵੀ ਜੇ ਅਸੀਂ ਕੱਲ੍ਹ ਨੂੰ ਨਹੀਂ ਹੋਵਾਂਗੇ ਤਾਂ ਇਹ ਦੇਸ਼ ਤਾਂ ਫਿਰ ਨੰਬਰ ਵਨ ਨਹੀਂ ਹੋਣਾ। ਸੋ ਇਸ ਕਰਕੇ ਬਹੁਤ ਸਾਰੇ ਲੋਕਾਂ ਨੂੰ ਐਵੇਂ ਜਿਹੜਾ ਆਪਣੇ ਟੈਕਸ ਡੋਲਰ 'ਤੇ ਬੜਾ ਮਾਣ ਹੋਣ ਲੱਗ ਜਾਂਦਾ ਵੀ ਸਾਡੇ ਬਿਨਾਂ ਜਾਣੀ ਕੈਨੇਡਾ ਬਹੁਤ ਇਹ ਇਕੱਲਾ ਹੀ ਰਹਿ ਜਾਣਾ ਨੇ ਅਤੇ। ਸੋ ਇਹ ਆ ਜੀ ਵੀ ਇਹ ਇੱਦਾਂ ਹੀ ਸੋਚਦੇ ਰਹੇ ਆ ਜਿਹੜੇ ਇਸ ਤਰੀਕੇ ਨਾਲ ਤੰਗ ਦ੍ਰਿਸ਼ਟੀ ਵਾਲੇ ਲੋਕ ਹੁੰਦੇ ਨੇ, ਪਰ ਸਾਰੀ ਧਰਤੀ 'ਤੇ ਮੈਂ ਸਮਝਾਂਗਾ ਜੀ ਵੀ ਮਨੁੱਖਾਂ ਦੀ ਆਵਾਜਾਈ ਖੁੱਲ੍ਹੀ ਹੋਣੀ ਚਾਹੀਦੀ ਹੈ, ਜਿੱਥੇ ਕਿਸੇ ਦਾ ਆਪਣੀ ਜ਼ਿੰਦਗੀ ਸ਼ੁਰੂ ਕਰਨ ਨੂੰ ਦਿਲ ਕਰੇ ਉਹਨੂੰ ਖੁੱਲ੍ਹਾ ਮੌਕਾ ਮਿਲਣਾ ਚਾਹੀਦਾ
ਜੀ। ਔਰ ਨਾਲ ਦੀ ਨਾਲ ਮੈਂ ਵੀ ਇੱਕ ਖਬਰ ਤੁਹਾਡੇ ਨਾਲ ਵੀ ਸਾਂਝੀ ਕਰਾਂਗਾ ਔਰ ਆਪਣੇ ਸਰੋਤਿਆਂ ਨਾਲ ਵੀ ਜਲ ਸਾਹਿਬ ਸਾਂਝੀ ਕਰ ਦਈਏ ਕਿ ਕੱਲ੍ਹ ਮੇਰੀ ਗੱਲਬਾਤ ਕੌਂਸੂਲੇਟ ਆਫਿਸ ਦੇ ਵਿੱਚ ਹੋ ਰਹੀ ਸੀਗੀ ਆਪਣੇ ਟੋਰਾਂਟੋ ਦੇ ਵਿੱਚ, ਔਰ ਉਹਨਾਂ ਨੂੰ ਵੀਜ਼ਿਆਂ ਦੇ ਪ੍ਰਤੀ ਜਿਹੜਾ ਪੁੱਛਿਆ ਗਿਆ ਮੇਰੇ ਵੱਲੋਂ ਕਿ ਕੀ ਪ੍ਰੋਸੀਜਰ ਆ, ਔਰ ਆਪਾਂ ਦੱਸੀਏ ਕਿ ਓ ਸੀ ਆਈ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੈ, ਔਰ ਜਿੰਨੇ ਵੀ ਪਹਿਲਾਂ ਦੇ ਵੀਜ਼ੇ ਕਿਸੇ ਦੇ ਲੱਗੇ ਸੀ 6 ਮਹੀਨੇ ਦਾ 5 ਸਾਲ ਦਾ ਉਹ ਸਾਰੇ ਕੈਂਸਲ ਹੋ ਚੁੱਕੇ ਆ। ਪਰ ਜੇ ਕਿਸੇ ਨੇ ਐਮਰਜੈਂਸੀ ਕੋਈ ਵੀਜ਼ਾ ਲੈਣਾ, ਤੁਸੀਂ ਕੋਈ ਵਿਆਹ ਸ਼ਾਦੀ ਆ ਜਾਂ ਕੋਈ ਤੁਹਾਨੂੰ ਜ਼ਰੂਰਤ ਆ, ਤੇ ਤੁਸੀਂ ਅਪਲਾਈ ਆਮ ਰੈਗੂਲਰ ਤੌਰ ਤੇ ਅਪਲਾਈ ਕਰੋ, ਤੁਹਾਨੂੰ 10 ਦਿਨਾਂ ਦੇ ਵਿੱਚ ਵੀਜ਼ਾ ਮਿਲਦਾ। ਔਰ ਕਈਆਂ ਵੱਲੋਂ ਜਿਹੜਾ ਉਹ ਭੁਲੇਖਾ ਪਾਇਆ ਜਾ ਰਿਹਾ ਕਿ ਸਿਰਫ ਉਹ ਸੋਲਿਡ ਰੀਜਨ ਹੋਣਾ ਚਾਹੀਦਾ ਜਾਂ ਕੋਈ ਉਹਦਾ ਨਹੀਂ ਹੈ, ਕੋਈ ਚੱਕਰ ਨਹੀਂ ਹੈ, ਜਿਹੜਾ ਮਰਜ਼ੀ ਵਿਅਕਤੀ ਆ ਜਿਹੜਾ ਉਹ ਵੀਜ਼ਾ ਲੈ ਸਕਦਾ। ਕੀ ਕਹਿਣਾ ਚਾਹੋਗੇ ਜੋਲ ਸਾਹਿਬ?
ਦੇਖੋ ਜੀ ਵੀ ਐਮਰਜੈਂਸੀ ਤਾਂ ਐਮਰਜੈਂਸੀ ਆ, ਜੇ ਮਤਲਬ ਕੋਈ ਕਈ ਲੋਕ ਜਿਹੜਾ ਨਾ ਵੀ ਐਵੇਂ ਐਮਰਜੈਂਸੀ ਬਣਾ ਕੇ ਅਪਲਾਈ ਕਰਦੇ ਨੇ। ਵੈਸੇ ਥੋੜ੍ਹਾ ਜਿਹਾ ਮੈਨੂੰ ਵੀ ਇਹ ਗੱਲਬਾਤ ਤੋਂ ਲੱਗਾ ਸੀਗਾ, ਧੀਰਜ ਪਾਰੀ ਉਹਨਾਂ ਦੇ ਨਾਲ ਗੱਲਬਾਤ ਮੇਰੀ ਡਿਟੇਲ ਦੇ ਵਿੱਚ ਹੋਈ ਵੀ ਸੀਗੀ ਇਸ ਸਿਲਸਿਲੇ 4-2 ਮਹੀਨੇ ਪਹਿਲਾਂ, ਲਗਾਤਾਰ ਹੀ ਚਲੋ ਕਰਦੇ ਹੀ ਆ ਰਹੇ ਹਾਂ ਜਦੋਂ ਤੋਂ ਇਹ ਰੁਕਾਵਟਾਂ ਲੱਗੀਆਂ ਨੇ। OCI ਕੈਂਸਲ ਵੀ ਹੋਇਆ, ਫਿਰ ਰੀਇਨਸਟੇਟ ਹੋਇਆ, ਫਿਰ ਇਹ ਲੋਕਾਂ ਦੇ ਜਿਹੜੇ ਵੀਜ਼ੇ ਸਸਪੈਂਡ ਹੋ ਗਏ, ਹੁਣ ਨਵੇਂ ਸਿਰੇ ਤੋਂ ਵੀਜ਼ੇ ਲੈਣੇ ਪੈਂਦੇ ਆ। ਸੋ ਇਸ ਕਰਕੇ ਜਿਹੜਾ ਵੀ ਪੋਲਿਸੀ ਅਪਡੇਟ ਹੁੰਦੀ ਰਹਿੰਦੀ ਹੈ। ਦੂਸਰਾ ਐਮਰਜੈਂਸੀ ਜਿਹੜਾ ਉਹਨਾਂ ਨੇ ਨੰਬਰ ਬਣਾਇਆ ਸੀਗਾ ਉਹ ਵੀ ਔਡ ਟਾਈਮਿੰਗਸ 'ਤੇ ਵੀਕੈਂਡ 'ਤੇ ਹੀ ਚੱਲਦਾ, ਅਦਰਵਾਈਜ਼ ਲੇਕਿਨ ਕਿ ਜਾਣੀ ਕਿ ਰੈਗੂਲਰ ਜਿਹੜਾ ਉਹ ਵੀਜ਼ਾ ਉਹ ਹਰ ਇੱਕ ਨੂੰ ਅਪਲਾਈ ਕਰਨਾ ਪੈਂਦਾ। ਬਿਲਕੁਲ ਤੁਸੀਂ ਠੀਕ ਆਖ ਰਹੇ ਹੋ, ਜਿਹੜਾ ਇਹ ਟੈਂਪਰਰੀ ਵੀਜ਼ਾ ਦਾ ਉਹ ਸਾਰੇ ਹਾਲ ਦੀ ਘੜੀ ਸਸਪੈਂਡਡ ਨੇ। OCI ਦੇ ਇੰਡੀਅਨ ਸਿਟੀਜ਼ਨ ਆ ਜਿਹੜੇ ਜੀ ਵੀ ਉਹ ਇੰਡੀਆ ਬਿਨਾਂ ਕਿਸੇ ਕਲਪ ਰੁਕਾਵਟ ਤੋਂ ਉੱਥੋਂ ਐਂਟਰ ਹੋ ਸਕਦੇ ਨੇ, ਜਾ ਸਕਦੇ ਨੇ, ਪਰ ਬਾਕੀ ਸਾਰਿਆਂ ਨੂੰ ਜਿਹੜਾ ਜੀ ਵੀ ਐਡੀਸ਼ਨਲ ਇਹ ਵੀਜ਼ਾ ਦੀ ਲੋੜ ਆ। ਪਰ ਉਸ ਦੇ ਵਾਸਤੇ ਉਹ ਰੀਜ਼ਨ ਪੁੱਛਦੇ ਜ਼ਰੂਰ ਆ, ਹਨਾ, ਐਮਰਜੈਂਸੀ ਦੇ ਵਿੱਚ ਵੀ ਜਾਂ ਅਦਰਵਾਈਜ਼ ਵੀ, ਜਾਣਾ ਕਿਉਂ ਆ। ਅਤੇ ਜੇ ਬਿਲਕੁਲ ਜਾਣੀ ਕਿ ਅਨਰੀਜ਼ਨੇਬਲ ਲੱਗੇ ਕਿਉਂਕਿ ਵੀ ਕੋਰੋਨਾ ਵਾਇਰਸ ਦੀਆਂ ਰੁਕਾਵਟਾਂ ਹਜੇ ਜਾਰੀ ਨੇ, ਅਤੇ ਉਸ ਲਿਹਾਜ਼ ਨਾਲ ਕਈ ਲੋਕਾਂ ਨੂੰ ਨਹੀਂ ਵੀ ਵੀਜ਼ੇ ਮਿਲੇ, ਅਸੀਂ ਕੋਈ ਗੱਲ ਨਹੀਂ, ਪਰ ਜੇ ਕੋਈ ਐਮਰਜੈਂਸੀ ਹੈ ਨਹੀਂ ਅਤੇ ਐਵੇਂ ਬਣਾਈ ਜਾ ਰਹੀ ਆ, ਉਹਦੇ ਬਾਰੇ ਵੀ ਪੁੱਛਦਾ ਥੋੜ੍ਹੀ ਬਹੁਤ ਜ਼ਰੂਰ ਹੈਗੀ ਹੈ ਜੀ।
ਜੀ, ਮੇਰੀ ਵੀ ਗੱਲ ਧੀਰਜ ਸਾਹਿਬ ਨਾਲ ਹੀ ਹੋਈ ਸੀ, ਔਰ ਪਹਿਲਾਂ ਵੀ 2 ਮਹੀਨੇ ਹੋਈ ਸੀ ਜਦੋਂ ਉਹਨਾਂ ਨੇ ਆਏ ਸੀ, ਔਰ ਕੱਲ੍ਹ ਮੇਰੀ ਗੱਲਬਾਤ ਡਿਟੇਲ ਦੇ ਵਿੱਚ ਹੋਈ, ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਜਾਣਾ ਚਾਹੁੰਦੇ ਆ, ਪਰ ਜ਼ਿਆਦਾਤਰ ਇਨਫੋਰਮੇਸ਼ਨ ਆਮ ਤੌਰ 'ਤੇ ਅੱਗੇ ਤਾਂ ਸਾਰਾ ਕੁਝ ਖੁੱਲ੍ਹਾ ਹੁੰਦਾ ਸੀ, ਜਾ ਕੇ ਇੱਕ ਦੂਜੇ ਤੋਂ ਮਿਲ ਜਾਂਦੀ ਸੀ, ਹੁਣ ਲੋਕਾਂ ਨੂੰ ਆਪਣੇ ਅਦਾਰਿਆਂ ਦੇ ਰਾਹੀਂ ਹੀ ਇਨਫੋਰਮੇਸ਼ਨ ਆ ਜਿਹੜੀ ਉਹ ਮਿਲਣੀ ਆ। ਸੋ ਬਹੁਤ ਬਹੁਤ ਧੰਨਵਾਦ ਜੋਲ ਸਾਹਿਬ, ਥੈਂਕ ਯੂ।
ਥੈਂਕ ਯੂ ਜੀ, ਮਿਹਰਬਾਨੀ ਜੀ।
ਧੰਨਵਾਦ। ਔਰ ਰੇਡੀ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ। ਰੇਡੀ ਪ੍ਰੋਗਰਾਮ ਨੂੰ ਅਮੈਰੀਕਨ ਸਿਸਟਮ ਦੇ ਹਰਜੀਤ ਮੰਡੇਰ ਜੀ ਸਪਾਂਸਰ ਕਰਦੇ ਨੇ। ਨੰਬਰ ਹੈ 905-5-4-0-4 'ਤੇ ਸੰਪਰਕ ਕੀਤਾ ਜਾ ਸਕਦਾ। ਫਰੈਂਡਸ ਫਰਨੀਚਰ ਦੇ ਅਵਤਾਰ ਜੀ ਦਾ ਨੰਬਰ ਨੋਟ ਕਰ ਲਓ ਤੁਸੀਂ, 905-7-92-95-53 'ਤੇ ਤੁਸੀਂ ਕਾਲ ਕਰ ਸਕਦੇ ਆ। ਸਟਾਰਲਾਈਨ ਪੇਂਟਿੰਗ, ਪੇਂਟ ਦੀ ਦੁਨੀਆ ਵਿੱਚ ਜਾਣਿਆ ਪਹਿਚਾਣਿਆ ਨਾਮ ਆ ਸਟਾਰਲਾਈਨ ਪੇਂਟਿੰਗ ਦਾ, ਔਰ ਹਰਜੀਤ ਨਵਾਜ਼ ਸਾਹਿਬ ਦਾ ਨੰਬਰ ਨੋਟ ਕਰ ਲਓ। ਸਟਾਰ ਗੋਲਡ ਵਾਂਗੂ ਪੇਂਟ ਕਰਦੇ ਨੇ, ਸਪਰੇ ਪੇਂਟ ਕਰਾਉਣਾ ਹੋਵੇ ਤੁਸੀਂ 416-230-4000 'ਤੇ ਕਾਲ ਕੀਤੀ ਜਾ ਸਕਦੀ ਹੈ। LP ਕੰਟਰੈਕਟਰ ਦਾ ਨੰਬਰ ਨੋਟ ਕਰੋ, ਜੇ ਤੁਸੀਂ ਕੋਈ ਬਿਲਡਿੰਗ ਲੈ ਲਈ ਹੈ ਪੁਰਾਣੀ, ਉਸ ਨੂੰ ਢਾ ਕੇ ਨਵੀਂ ਬਣਾਉਣਾ ਚਾਹੁੰਦੇ ਹਾਂ, ਨਵੀਂ ਨਿਕੋਰ ਵੱਡੀ ਬਣਾਉਣੀ ਚਾਹੁੰਦੇ ਹਾਂ, ਅਤੇ ਪਰਮਿਟ ਤੋਂ ਲੈ ਕੇ ਚਾਬੀਆਂ ਤੱਕ ਸਾਰਾ ਕੰਮ ਆਪ ਕਰਦੇ ਨੇ। ਨੰਬਰ
7216 ਤੇ ਸੰਪਰਕ ਕੀਤਾ ਜਾ ਸਕਦਾ। ਸੈਂਚਰੀ 21 ਨਾਲ ਕੰਮ ਕਰਦੇ ਨੇ ਪਵਿੱਤਰ ਸਿੰਘ ਜੌਲ। ਪਵਿੱਤਰ ਸਿੰਘ ਜੌਲ ਨੂੰ ਲਿਸਟਿੰਗ ਚਾਹੀਦੀ ਹੈ ਜੇ ਤੁਸੀਂ ਇਸ ਟਾਈਮ ਮਾਰਕੀਟ ਬੜੀ ਹੌਟ ਆ, ਹੌਟ ਮਾਰਕੀਟ ਦੇ ਵਿੱਚ ਤੁਸੀਂ ਆਪਣਾ ਘਰ ਮਲਟੀਪਲ ਆਫਰਾਂ ਤੇ ਵੇਚਣਾ ਚਾਹੁੰਦੇ ਆ ਤੇ ਨੰਬਰ ਨੋਟ ਕਰ ਲਓ ਤੁਸੀਂ 416-993-1321 416-993-1321 ਦੇ ਸੰਪਰਕ ਕੀਤਾ ਜਾ ਸਕਦਾ। ਸੁਰਿੰਦਰ ਡੱਲਾ ਜੀ, ਡੱਲਾ ਇੱਕ ਉਹ ਸ਼ਖਸੀਅਤ ਆ ਜਿਹੜੀ ਜੋ ਕਹਿੰਦੀ ਉਹ ਕਰਕੇ ਦਿਖਾਉਂਦੀ। ਡੱਲਾ ਸਾਹਿਬ ਵੈਲਕਮ ਜੀ ਆਇਆਂ ਨੂੰ।
ਬਹੁਤ ਬਹੁਤ ਧੰਨਵਾਦ ਜੁਗਰਾਜ ਜੀ।
ਡੱਲਾ ਸਾਹਿਬ, ਖਬਰਾਂ ਤੇ ਚਰਚਾ ਆਪਾਂ ਕਰਾਂਗੇ, ਐਨਾਲਿਸਿਸ ਕਰਾਂਗੇ ਖਬਰਾਂ ਤੇ। ਸਭ ਤੋਂ ਵੱਡੀ ਖਬਰ ਆ ਜਿਹੜੀ ਉਹ ਇਸ ਟਾਈਮ ਮੋਰਨਿੰਗ ਤੋਂ ਲੈ ਕੇ ਜਿਹੜੀ ਫਲੈਸ਼ ਹੋ ਰਹੀ ਆ ਉਹ ਦੀਪ ਸਿੱਧੂ ਦੀ ਆ। ਦੀਪ ਸਿੱਧੂ ਨੂੰ ਅਰੈਸਟ ਕਰਕੇ 7 ਦਿਨ ਦਾ ਰਿਮਾਂਡ ਲਿਆ ਗਿਆ, ਔਰ ਕੀ ਕਹਿਣਾ ਚਾਹੋਗੇ ਉਹਦੇ ਬਾਰੇ?
ਦੇਖੋ, ਦੀਪ ਸਿੱਧੂ ਹੁਣਾਂ ਦੀ ਗ੍ਰਿਫਤਾਰੀ ਹੈ ਜਿਹੜੀ ਉਹ ਤਾਂ ਕੱਲ ਰਾਤ ਹੋਈ ਸੀ, ਔਰ ਹੁਣ 7 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਦੀਪ ਸਿੱਧੂ ਹੁਣਾਂ ਦਾ ਲਿਆ ਗਿਆ। ਸੋ ਨਿਸ਼ਚਿਤ ਤੌਰ ਦੇ ਉੱਤੇ ਅਗਲੇ 7 ਦਿਨ ਨੇ ਜਿਹੜੇ ਉਹ ਬੜੇ ਅਹਿਮ ਨੇ ਦੀਪ ਸਿੱਧੂ ਦੇ ਮਾਮਲੇ ਦੇ ਉੱਤੇ, ਕਿਉਂਕਿ ਪੁਲਿਸ ਨੇ ਅੱਜ ਅਦਾਲਤ 'ਚ ਵੀ ਜਦੋਂ 30,000 ਕੋਰਟ ਹੈ ਦਿੱਲੀ ਦੇ ਵਿੱਚ, ਉੱਥੇ ਦੀਪ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਤੇ ਜਦੋਂ ਨੇ ਪੇਸ਼ ਕੀਤਾ ਉਹਨੂੰ ਤੇ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਵੀ ਸਾਨੂੰ 10 ਦਿਨਾਂ ਦੇ ਲਈ ਇੱਕ ਕਸਟਡੀ ਦੇ ਵਿੱਚ ਚਾਹੀਦਾ। ਥਾਣੇ ਦੀ ਹਵਾਲਾਤ ਦੇ ਵਿੱਚ ਹੀ ਬੰਦਾ ਜਿਹੜਾ ਰੱਖਿਆ ਜਾਂਦਾ ਤੇ ਹਰ 24 ਘੰਟੇ ਦੇ ਬਾਅਦ ਉਹਦਾ ਫਿਰ ਮੈਡੀਕਲ ਚੈੱਕਅਪ ਹੁੰਦਾ। ਅਦਾਲਤ ਨੇ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ, 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਇਸ ਕਰਕੇ ਕਿ ਕਈ ਕੇਸ ਨੇ ਜਿਹੜੇ ਉਹ ਲਾਲ ਕਿਲੇ ਦੇ ਬਾਹਰ ਹਿੰਸਾ ਔਰ ਦਿੱਲੀ 'ਚ ਕਿਸਾਨਾਂ ਦੀ ਹਿੰਸਾ ਦੇ ਮਾਮਲੇ 'ਚ ਦਰਜ ਹੈ, ਔਰ ਜਿਹੜੇ ਮੁੱਖ ਮੁਲਜ਼ਮ ਬਣਾਏ ਨੇ ਦਿੱਲੀ ਦੀ ਪੁਲਿਸ ਨੇ ਉਹਨਾਂ ਦੇ ਵਿੱਚੋਂ ਦੀਪ ਸਿੱਧੂ ਇੱਕ ਹੈ। ਇਸ ਕਰਕੇ ਪੁਲਿਸ ਨੇ ਸਾਇੰਟਿਫਿਕ ਇਨਵੈਸਟੀਗੇਸ਼ਨ ਤੋਂ ਲੈ ਕੇ ਜਿਹੜੀ ਜਨਰਲ ਇਨਵੈਸਟੀਗੇਸ਼ਨ ਹੈ ਉਹ ਕਰਨੀ ਹੈ, ਔਰ ਅਦਾਲਤ 'ਚ ਸਾਰੀ ਗੱਲ ਦੱਸੀ ਕਿ ਸਾਡੇ ਕੋਲ ਬਹੁਤ ਵੱਡੇ ਪੱਧਰ 'ਤੇ ਪੁਲਿਸ ਨੇ ਕਿਹਾ ਕਿ ਵੀਡੀਓਗ੍ਰਾਫਿਕ ਸਬੂਤ ਨੇ ਜਿਹਦੇ 'ਚ ਦੀਪ ਸਿੱਧੂ ਉਕਸਾ ਰਿਹਾ। ਇਹ ਪੁਲਿਸ ਦਾ ਵਰਜ਼ਨ ਹੈ, ਔਰ ਦੀਪ ਸਿੱਧੂ ਦੇ ਜਿਹੜੇ ਲਾਇਰ ਹੋਣਗੇ, ਜਿਹੜੇ ਡਿਫੈਂਸ ਪੱਖ ਦੇ ਲਾਇਰ ਹੋਣਗੇ, ਉਹ ਵੀ ਆਪਣੀ ਗੱਲ ਜਿਵੇਂ ਜਿਵੇਂ ਸਾਂਝੀ ਕਰਨਗੇ ਆਪਾਂ ਜ਼ਰੂਰ ਉਹ ਵੀ ਡਿਸਕਸ ਕਰਾਂਗੇ ਕਿ ਦਲੀਪ ਸਿੱਧ ਕੀ ਜਿਹੜਾ ਦੀਪ ਸਿੱਧੂ ਹੈ ਉਹਦੇ ਵਕੀਲਾਂ ਦਾ ਕੀ ਪੱਖ ਹੈ। ਪਰ ਕਈ ਤਰ੍ਹਾਂ ਦੇ ਕੇਸ ਦਰਜ ਨੇ, 307 ਦਾ ਕੇਸ ਵੀ ਦਰਜ ਹੈ, ਔਰ ਇਸ ਤੋਂ ਇਲਾਵਾ ਪੁਲਿਸ ਦੇ ਕੰਮ 'ਚ ਰੁਕਾਵਟ ਪਾਉਣ ਦਾ ਕੇਸ ਦਰਜ ਹੈ, ਸਰਕਾਰੀ ਮੁਲਾਜ਼ਮਾਂ ਦੇ ਕੰਮ 'ਚ ਰੁਕਾਵਟ ਪਾਉਣ ਦਾ ਦਰਜ ਹੈ, ਇਤਿਹਾਸਿਕ ਧਰੋਹਰਾਂ ਨੇ ਜਿਹੜੀਆਂ ਜਿਵੇਂ ਲਾਲ ਕਿਲ੍ਹਾ ਵੀ ਇਤਿਹਾਸਿਕ ਧਰੋਹਰਾਂ ਦੇ ਵਿੱਚ ਆਉਂਦਾ, ਇਤਿਹਾਸਿਕ ਜਿਹੜੀਆਂ ਧਰੋਹਰਾਂ ਨੇ ਉਹਦੇ ਵਿੱਚ ਅਜਿਹੀ ਮੌਬ ਭੀੜ ਵੱਲੋਂ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਕੇਸ ਦਰਜ ਨੇ। ਸੋ ਕਈ ਤਰ੍ਹਾਂ ਦੇ ਕੇਸ ਜਿਹੜੇ ਦਰਜ ਕੀਤੇ ਗਏ ਨੇ, ਧਾਰਾ 370 ਵੀ ਤਹਿਤ, ਧਾਰਾ 307 ਤਹਿਤ ਵੀ ਇੱਕ ਇਰਾਦਾ ਹੀ ਕਤਲ ਦਾ ਕੇਸ ਵੀ ਜਿਹੜਾ ਹੈਗਾ ਉਹ ਹੈ, ਔਰ ਕਈ ਧਾਰਾਵਾਂ ਸੰਗੀਨ ਧਾਰਾਵਾਂ ਨੇ ਇੰਡੀਅਨ ਪੈਨਲ ਕੋਡ ਦੀਆਂ ਜਿਹਦੇ ਵਿੱਚ ਕੇਸ ਦਰਜ ਕੀਤੇ ਗਏ ਨੇ। ਹੁਣ ਜਿਹੜੀ 7 ਦਿਨ ਦੀ ਇਨਵੈਸਟੀਗੇਸ਼ਨ ਹੈ ਜੁਗਰਾਜ ਜੀ, ਮੈਂ ਥੋੜ੍ਹਾ ਤੁਹਾਨੂੰ ਡਿਟੇਲ 'ਚ ਦੱਸਾਂ, ਪਤਾ ਇਹ ਲੱਗਿਆ ਪੁਲਿਸ ਨੂੰ ਕਿ USA ਦੇ ਵਿੱਚੋਂ ਵੀਡੀਓ ਅਪਲੋਡ ਹੁੰਦੇ ਸੀ, ਇਹ ਦੀਪ ਸਿੱਧੂ ਪੁਲਿਸ ਦੇ ਮੁਤਾਬਕ ਇੱਥੋਂ ਵੀਡੀਓ ਬਣਾ ਕੇ ਭੇਜਦਾ ਸੀ ਤੇ USA 'ਚੋਂ ਅਪਲੋਡ ਹੁੰਦੀ ਸੀ। ਹੁਣ USA 'ਚੋਂ ਕੌਣ ਅਪਲੋਡ ਕਰਦਾ ਸੀ ਉਹਦਾ ਪਤਾ ਪੁਲਿਸ ਨੇ ਕਰ ਲਿਆ, ਉਹਨਾਂ ਦੀ ਵੀ ਇਨਵੈਸਟੀਗੇਸ਼ਨ ਪੁਲਿਸ ਇੱਥੇ ਬੈਠ ਕੇ ਕਰੂਗੀ। ਦੀਪ ਸਿੱਧੂ ਦਾ ਉਹਨਾਂ ਨਾਲ ਕੀ ਤਾਲੁਕਾਤ ਸੀ, ਕਿਸ ਤਾਲੁਕਾਤ 'ਚ ਵੀਡੀਓ ਜਾਂਦੇ ਸੀਗੇ, ਕੀ ਕੋਈ ਪੈਸੇ ਦਾ ਆਦਾਨ ਪ੍ਰਦਾਨ ਤਾਂ ਨਹੀਂ ਸੀ, ਔਰ ਦੀਪ ਸਿੱਧੂ ਦੇ ਜਿਹੜੇ ਅਕਾਊਂਟਸ ਨੇ ਉਹ ਚੈੱਕ ਕੀਤੇ ਜਾਣਗੇ, ਦੀਪ ਸਿੱਧੂ ਦੇ ਖਾਤਿਆਂ 'ਚ ਪੈਸੇ ਕੀ ਬਾਹਰੋਂ ਆ ਰਹੇ ਸੀ, ਅਗਰ ਬਾਹਰੋਂ ਪੈਸੇ ਆ ਰਹੇ ਸੀ ਉਹ ਕਿਸ ਕਪੈਸਿਟੀ 'ਚ ਆ ਰਹੇ ਸੀ, ਉਹਦੇ ਪਿੱਛੇ ਕਾਰਨ ਕੀ ਸੀ, ਕੀ ਉਹ ਜਾਇਜ਼ ਤਰੀਕੇ ਨਾਲ ਕਿਸੇ ਕੰਮ ਕਾਜ ਦੀ ਅਵਜ਼ 'ਚ ਆ ਰਹੇ ਸੀ ਜਾਂ ਨਹੀਂ ਆ ਰਹੇ ਸੀ, ਜਾਂ ਉਹਦੇ ਅਕਾਊਂਟ 'ਚ ਬਾਹਰੋਂ ਕੋਈ ਪੈਸਾ ਨਹੀਂ ਆਇਆ, ਔਰ ਕਿਹਦੇ ਕਿਹਦੇ ਨਾਲ ਟੈਲੀਫੋਨ ਦੇ ਉੱਤੇ ਦੀਪ ਸਿੱਧੂ ਦੀਆਂ ਗੱਲਾਂ ਹੋਈਆਂ, ਇੰਡੀਆ 'ਚ ਦੀਪ ਸਿੱਧੂ ਕਿਹਦੇ ਨਾਲ ਗੱਲਬਾਤ ਕਰਦਾ ਸੀ ਲਗਾਤਾਰ, ਇੰਡੀਆ ਤੋਂ ਬਾਹਰ ਦੀਪ ਸਿੱਧੂ ਦਾ ਟੈਲੀਫੋਨ ਨੰਬਰ ਕਿਹਨਾਂ ਦੇ ਨਾਲ ਸੰਪਰਕ 'ਚ ਰਿਹਾ, ਉਹ ਲੋਕਾਂ ਦਾ ਪਿਛੋਕੜ ਕੀ ਹੈ। ਕਿਉਂਕਿ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਨ ਲੱਗਦੀ ਹੈ ਤੇ ਪੁਲਿਸ ਨੇ ਹੁਣ ਇਸ ਇਨਵੈਸਟੀਗੇਸ਼ਨ ਨੂੰ ਅਦਾਲਤ ਦੇ ਵਿੱਚ ਦੱਸਣਾ 7 ਤਰੀਕ ਨੂੰ ਕਿ ਸ਼ੁਰੂਆਤੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੂੰ ਕੀ ਮਿਲਿਆ। ਔਰ ਜਿਹੜਾ ਪੁਲਿਸ ਦਾ ਤਰਕ ਹੈ ਕਿ ਦੀਪ ਸਿੱਧੂ ਸਾਨੂੰ ਇੱਕ ਤਾਂ ਇਹ ਪਛਾਣ ਕਰਕੇ ਦੱਸੂਗਾ ਵੀ ਇਹਦੇ ਨਾਲ ਹੋਰ ਕਿਹੜੇ ਕਿਹੜੇ ਲੋਕ ਉਸ ਦਿਨ ਲਾਲ ਕਿਲ੍ਹਾ ਦੇ ਵਿੱਚ ਆਏ ਸੀ, ਔਰ ਇੱਕ ਤਰੀਕੇ ਦਾ ਖਾਸ ਸੋਫਟਵੇਅਰ ਹੈ ਜਿਹੜਾ ਅੱਜ ਕੱਲ੍ਹ ਬਣਿਆ ਹੋਇਆ ਜਿਹਦੇ ਵਿੱਚ ਇੱਕ ਤਸਵੀਰ ਪਾਈ ਜਾਂਦੀ ਹੈ ਕਿਸੇ ਵੀ ਵੀਡੀਓ ਦੇ ਵਿੱਚ ਕਿਸੇ ਵਿਅਕਤੀ ਦੀ ਪਛਾਣ ਕਰਨ ਦੇ ਲਈ, ਉਸ ਵੀਡੀਓ ਦੇ ਸੋਫਟਵੇਅਰ ਦੇ ਵਿੱਚ ਇੱਕ ਸਟਿਲ ਫੋਟੋ ਪਾ ਦਿੱਤੀ ਜਾਂਦੀ ਹੈ, ਔਰ ਉਹ ਸਟਿਲ ਫੋਟੋ ਜਦੋਂ ਪਾ ਦਿੱਤੀ ਜਾਂਦੀ ਹੈ ਤੇ ਉਹ ਵੀਡੀਓ ਦੇ ਵਿੱਚ ਆਪਣੇ ਆਪ ਉੱਥੇ ਜਾ ਕੇ ਰੁਕ ਜਾਂਦੀ ਹੈ ਜਦੋਂ ਉਹ ਵਿਅਕਤੀ ਉਸ ਵੀਡੀਓ 'ਚ ਹੋਵੇ। ਸੋ ਇਸ ਕਰਕੇ
ਦੀਪ ਸਿੱਧੂ ਦੇ ਨਾਲ ਹੋਰ ਕਿਹੜੇ ਕਿਹੜੇ ਲੋਕ ਸੀ, ਦੀਪ ਸਿੱਧੂ ਇੰਨੇ ਦਿਨਾਂ ਚ ਕਿੱਥੇ ਰਿਹਾ, 26 ਜਨਵਰੀ ਦੀ ਘਟਨਾ ਤੋਂ ਬਾਅਦ ਉਹਨੇ ਸਰੈਂਡਰ ਕਿਉਂ ਨੀ ਕੀਤਾ, ਕਿਉਂਕਿ ਗੱਲ ਵੀ ਆਈ ਸੀ ਇੱਕ ਵਾਰੀ ਦੀਪ ਸਿੱਧੂ ਨੇ ਆਪ ਹੀ ਕਿਹਾ ਸੀ ਵੀ ਮੈਂ ਆਪ ਹੀ ਆ ਜਾਊਂਗਾ ਵੀ ਕਿਸੇ ਨੂੰ ਤੰਗ ਕਰਨ ਦੀ ਲੋੜ ਨਹੀਂ। ਪਰ ਇਹ ਵੀ ਪਤਾ ਲੱਗਿਆ ਕਿ ਦੀਪ ਸਿੱਧੂ ਆਪ ਕਾਨੂੰਨ ਦੀ ਪੜ੍ਹਾਈ ਪੜ੍ਹਦੇ ਰਹੇ ਨੇ, ਸੋ ਹੋ ਸਕਦਾ ਉਹ ਆਪ ਵੀ ਆਪਣੇ ਕੇਸ ਨੂੰ ਅੱਗੇ ਵਧਾਉਣ ਜਾਂ ਉਹ ਉਹਨਾਂ ਦੇ ਨਾਲ ਕੋਈ ਲਾਇਰ ਵੀ ਉਹਨਾਂ ਨੂੰ ਜਿਹੜਾ ਹੈਗਾ ਉਹ ਅਸਿਸਟ ਕਰੇ। ਸੋ ਆਉਂਦੇ ਦਿਨਾਂ 'ਚ ਜਿਹੜਾ ਦੀਪ ਸਿੱਧੂ ਦਾ ਪੱਖ ਹੋਊਗਾ ਉਹ ਵੀ ਆਪਾਂ ਜ਼ਰੂਰ ਸਾਂਝਾ ਕਰਾਂਗੇ, ਕਿਉਂਕਿ ਆਪਣੀ ਕੋਸ਼ਿਸ਼ ਹਰ ਪੱਖ ਨੂੰ ਉਜਾਗਰ ਕਰਨ ਦੀ ਹੈ। ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਪੁਲਿਸ ਹੁਣ ਕੀ ਕਰਨ ਵਾਲੀ ਹੈ। ਦੇਖੋ, ਪੁਲਿਸ ਨੇ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਨੀ ਹੈ, ਕਈ ਪਹਿਲੂਆਂ ਦੇ ਉੱਤੋਂ, ਕਈ ਐਂਗਲਸ ਦੇ ਉੱਤੋਂ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਨੀ ਹੈ। ਔਰ 7 ਤਰੀਕ ਨੂੰ ਪੁਲਿਸ ਨੇ ਜਦੋਂ ਦੁਬਾਰਾ ਪੇਸ਼ ਕਰਨਾ ਹੈ ਅਦਾਲਤ, 7 ਦਿਨਾਂ ਬਾਅਦ ਜਦੋਂ ਦੁਬਾਰਾ ਪੇਸ਼ ਕਰਨਾ ਹੈ ਪੁਲਿਸ ਅੱਗੇ ਅਦਾਲਤ ਦੇ ਵਿੱਚ ਦੀਪ ਸਿੱਧੂ ਨੂੰ, ਤੇ ਉਦੋਂ ਪੁਲਿਸ ਜਾਂ ਤਾਂ ਕੋਈ ਨਾ ਕੋਈ ਰਿਕਵਰੀ ਕਰਾਉਣਾ ਚਾਹੂਗੀ ਦੀਪ ਸਿੱਧੂ ਤੋਂ ਵੀ, ਜਾਂ ਦੀਪ ਸਿੱਧੂ ਦੀ ਨਿਸ਼ਾਨਦੇਹੀ ਤੇ ਕੋਈ ਹੋਰ ਗ੍ਰਿਫਤਾਰੀਆਂ ਕਰਨੀਆਂ ਚਾਹੂਗੀ, ਜਾਂ ਇਸ ਆਧਾਰ ਤੇ ਦੀਪ ਸਿੱਧੂ ਤੋਂ ਫਿਰ ਦੀਪ ਸਿੱਧੂ ਦਾ ਹੋਰ ਰਿਮਾਂਡ ਮੰਗਿਆ ਜਾਊਗਾ ਦਿੱਲੀ ਪੁਲਿਸ ਵੱਲੋਂ ਕਿ ਅਸੀਂ ਹਜੇ ਇਸ ਮਾਮਲੇ ਦੇ ਵਿੱਚ ਹੋਰ ਬਹੁਤ ਸਾਰੀਆਂ ਗ੍ਰਿਫਤਾਰੀਆਂ ਕਰਨੀਆਂ, ਕਿਉਂਕਿ ਸੈਂਕੜੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤੇ ਨੇ, ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕੀਤੇ ਨੇ। ਸੋ ਇਨਵੈਸਟੀਗੇਸ਼ਨ ਦਿੱਲੀ ਪੁਲਿਸ ਦੀ ਕਾਫੀ ਲੰਬੀ ਇਸ ਮਾਮਲੇ 'ਚ ਜੁਗਰਾਜ ਚੱਲ ਸਕਦੀ ਹੈ
ਜੀ। ਔਰ ਜਿਹੜੇ ਆ ਜਥੇਬੰਦੀਆਂ ਉਹਨਾਂ ਦਾ ਕੀ ਕਹਿਣਾ, ਪ੍ਰਤੀਕਰਮ ਕੀ ਆ ਉਹਨਾਂ ਦਾ ਲੱਖੇ ਸਿਧਾਣੇ ਨੂੰ ਤੇ ਦੀਪ ਸਿੱਧੂ ਨੂੰ ਲੈ ਕੇ?
ਦੇਖੋ, ਬਲਦੇਵ ਸਿਰਸਾ ਉਹਨਾਂ ਦਾ ਅੱਜ ਬਿਆਨ ਵੀ ਆਇਆ, ਬਲਦੇਵ ਸਿਰਸਾ ਹੁਣੀ ਕਹਿੰਦੇ ਵੀ ਅਸੀਂ ਕੱਲ 10 ਫਰਵਰੀ ਨੂੰ ਇੱਕ ਮੀਟਿੰਗ ਕਰਾਂਗੇ, ਉਸ ਮੀਟਿੰਗ ਤੋਂ ਬਾਅਦ ਅਸੀਂ ਆਪਣਾ ਰੁੱਖ ਸਾਫ਼ ਕਰਾਂਗੇ। ਦੇਖੋ ਇੱਕ ਗੱਲ ਤਾਂ ਬੜੀ ਸਾਫ਼ ਹੈ ਕਿ ਏਜੰਡੇ ਦੇ ਵਿੱਚ ਲਾਲ ਕਿਲੇ ਜਾਣਾ ਨਹੀਂ ਸੀ, ਕਿਸਾਨ ਜਥੇਬੰਦੀਆਂ ਦੇ ਏਜੰਡੇ 'ਚ ਕਿਤੇ ਵੀ ਨਹੀਂ ਸੀ ਕਿ ਉਹਨਾਂ ਨੇ ਲਾਲ ਕਿਲੇ ਜਾਣਾ। ਔਰ ਜਿਹੜੇ ਲੋਕ ਵੀ ਲਾਲ ਕਿਲਾ ਗਏ ਨੇ ਉਹਨਾਂ ਦੀ ਮਨਸ਼ਾ ਕੁਝ ਵੀ ਹੋਵੇ ਉਹ ਅਦਾਲਤਾਂ ਨੇ ਤੈਅ ਕਰਨਾ, ਪਰ ਕਿਸਾਨ ਅੰਦੋਲਨ ਨੂੰ ਉਹਦੇ ਨਾਲ ਢਾਹ ਲੱਗੀ ਹੈ, ਕਿਉਂਕਿ ਸਰਕਾਰ ਦੀ ਔਰ ਕਿਸਾਨਾਂ ਦੀ ਜਿਹੜੀ ਗੱਲਬਾਤ ਹੈ ਉਹ ਜਮਾਂ ਹੀ ਇਸ ਹਿੰਸਾ ਕਰਕੇ ਉਹ ਡੀ ਟਰੈਕ ਹੋ ਗਈ, ਉਹ ਡੀ ਰੇਲ ਹੋ ਗਈ। ਔਰ ਹੁਣ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਪਾਰਲੀਮੈਂਟ ਦਾ ਸੈਸ਼ਨ ਵੀ ਚੱਲ ਰਿਹਾ ਹੈ, ਸੋ ਹਾਲ ਦੀ ਘੜੀ ਕਿਸੇ ਤਰ੍ਹਾਂ ਦੀ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਹੈ ਸਰਕਾਰ 'ਚ ਔਰ ਕਿਸਾਨਾਂ 'ਚ, ਜੋ ਮੈਨੂੰ ਲੱਗ ਰਿਹਾ। ਅਗਰ ਨਹੀਂ ਤਾਂ ਪਹਿਲਾਂ ਇੱਕ ਦਬਾਅ ਹੈ ਜਿਹੜਾ ਇਸ ਕਿਸਾਨ ਅੰਦੋਲਨ ਦਾ ਬਣਿਆ ਸੀ, ਸਰਕਾਰ 'ਚ ਜਾਗਰਤੀ ਪੈਦਾ ਹੋਈ ਸੀ, ਸਰਕਾਰ ਦੀ ਮਨਸ਼ਾ ਬਣੀ ਸੀ ਕਿ ਅਸੀਂ ਕਿਤੇ ਨਾ ਕਿਤੇ ਇਸ ਮਸਲੇ ਨੂੰ ਹੋਰ ਨੇੜੇ ਜਾ ਕੇ ਨਿਬੇੜੀਏ, ਤਾਂ ਹੀ ਉਹਨਾਂ ਨੇ 1.5 ਸਾਲ ਦਾ ਜਿਹੜਾ ਪ੍ਰਸਤਾਵ ਹੀ ਦਿੱਤਾ ਸੀ ਵੀ ਅਸੀਂ 1.5 ਸਾਲ ਮੁਲਤਵੀ ਕਰਦੇ ਹਾਂ। ਲੇਕਿਨ ਉਸ ਤੋਂ ਬਾਅਦ 26 ਜਨਵਰੀ ਦੀ ਘਟਨਾ ਜਿਹੜੀ ਵਾਪਰੀ ਉਸ ਤੋਂ ਬਾਅਦ ਗੱਲਬਾਤ ਪੂਰੀ ਤਰ੍ਹਾਂ ਨਾਲ ਰੁਕ ਗਈ
ਜੀ। ਔਰ ਇਸ ਦੇ ਨਾਲ ਨਾਲ ਮਨਜਿੰਦਰ ਸਿੰਘ ਸਿਰਸਾ ਜਿਹੜੇ ਨੇ ਉਹ ਕਾਫੀ ਇਸ ਮਾਮਲੇ ਤੇ ਜਿਹੜੀ ਆ ਉਹ ਜਿਹੜੇ ਲੋਕਾਂ ਨੂੰ ਲਾਲ ਕਿਲੇ ਦੇ ਵਿੱਚ ਲੋਕ ਅਰੈਸਟ ਕੀਤੇ ਸੀ ਉਹਨਾਂ ਨੂੰ ਕਢਾਉਣ ਵਾਸਤੇ ਕਾਫੀ ਕੰਮ ਕਰ ਰਹੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ, ਹੁਣ ਵੀ ਥੋੜੀ ਦੇਰ ਪਹਿਲਾਂ ਵੀ ਮਨਜਿੰਦਰ ਸਿਰਸਾ ਦੀ ਇੱਕ ਵੀਡੀਓ ਆਈ ਹੈ, ਉਹ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਨਾਲ ਨੇ, ਕੁਝ ਵਕੀਲ ਵੀ ਨੇ ਉੱਥੇ, ਔਰ ਠੀਕ ਹੈ ਪੰਗੂ ਸਾਹਿਬ ਵਕੀਲ ਨੇ ਉਹ ਵੀ ਉੱਥੇ ਉਹਨਾਂ ਦੇ ਨਾਲ ਹੈ। ਦੇਖੋ, ਜ਼ਰੂਰ ਮਦਦ ਹੋਣੀ ਚਾਹੀਦੀ ਹੈ, ਜਿਹੜੇ ਵੀ ਲੋਕ ਨਿਰਦੋਸ਼ ਫੜੇ ਗਏ ਨੇ, ਨਿਰਦੋਸ਼ ਫਸ ਗਏ ਨੇ, ਕਿਸੇ ਹੋਰ ਕੰਮ ਗਏ ਸੀ ਉੱਥੇ, ਪੁਲਿਸ ਨੇ ਉਹਨਾਂ ਨੂੰ ਫੜ ਲਿਆ, ਜ਼ਰੂਰ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੀ ਪਛਾਣ ਕਰ ਕਰਕੇ ਉਹਨਾਂ ਲੋਕਾਂ ਬਾਰੇ ਕਾਨੂੰਨੀ ਸਹਾਇਤਾ ਉਹਨਾਂ ਨੂੰ ਦੇ ਰਹੀਆਂ ਨੇ। ਔਰ ਮਨਜਿੰਦਰ ਸਿਰਸਾ ਉਹਨਾਂ ਦੀ ਭੂਮਿਕਾ ਵੀ ਮੈਂ ਕਹੂੰਗਾ ਕਿ ਚੰਗੀ ਰਹੀ ਹੈ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਕਾਫੀ ਸਰਗਰਮ ਰਹੇ ਨੇ, ਕੋਵਿਡ ਦੇ ਸਮੇਂ ਵੀ ਬਹੁਤ ਚੰਗੀ ਭੂਮਿਕਾ ਅਦਾ ਕੀਤੀ ਔਰ ਹੁਣ ਵੀ ਉਹ ਚੰਗੀ ਭੂਮਿਕਾ ਅਦਾ ਕਰ ਰਹੇ ਨੇ। ਦੇਖੋ, ਜਿਹੜਾ ਕੰਮ ਚੰਗਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਹ ਜ਼ਰੂਰ ਉਹਦੀ ਜਿਹੜੀ ਹੈ ਹੌਸਲਾ ਅਫਜ਼ਾਈ ਕੀਤੀ ਜਾਣੀ ਚਾਹੀਦੀ ਹੈ। ਸੋ ਮਨਜਿੰਦਰ ਸਿਰਸਾ ਕਾਫੀ ਮਿਹਨਤ ਦੇ ਨਾਲ ਸਾਰੇ ਲੋਕਾਂ ਦੀ ਮਦਦ ਦੇ ਵਿੱਚ ਲੱਗੇ ਹੋਏ ਨੇ
ਜੀ। ਔਰ ਇਸ ਦੇ ਨਾਲ ਨਾਲ ਭਗਵੰਤ ਮਾਨ ਵੀ ਅੱਜ ਪੂਰੇ ਗੜਕੇ ਨੇ ਪਾਰਲੀਮੈਂਟ ਦੇ ਵਿੱਚ, ਤੇ ਦੂਸਰੇ ਪਾਸੇ ਬੀਬਾ ਹਰਸਿਮਰਤ ਜੀ ਵੀ ਅੱਜ ਪੂਰੇ ਗੱਜੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ।
ਦੇਖੋ, ਮੈਂ ਇਹ ਕਹਿਣਾ ਚਾਹੂੰਗਾ ਕਿ ਇਸ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਨਾ, ਇਹਨਾਂ ਨੂੰ ਪਤਾ ਹੈ ਵੀ ਇਸ ਵਕਤ ਬਿਆਨ ਦੇ ਦਿੰਦੇ ਨੇ ਮਾੜਾ ਮੋਟਾ, ਜਿਵੇਂ ਤੁਸੀਂ ਕਿਹਾ ਕਿ ਇਹ ਗਰਜੇ ਨੇ ਪਾਰਲੀਮੈਂਟ 'ਚ, ਇਹਦੇ ਨਾਲ ਕੁਛ ਨਹੀਂ ਹੋਣਾ। ਕੀ ਚਾਹੀਦਾ ਸਾਡੇ ਮੈਂਬਰ ਪਾਰਲੀਮੈਂਟਾਂ ਨੂੰ? ਸਾਡੇ 13 ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ, ਇਹਨਾਂ ਦੇ ਵਿੱਚੋਂ ਚਲੋ 2 ਤਾਂ ਬੀਜੇਪੀ ਦੇ ਨੇ, 1 ਸੋਮ ਪ੍ਰਕਾਸ਼ ਨੇ ਔਰ 1 ਸਨੀ ਦਿਓਲ ਹੈ। ਜਿਹੜੇ ਬਾਕੀ ਦੇ 11 ਦੇ 11 ਮੈਂਬਰ ਪਾਰਲੀਮੈਂਟ ਨੇ, ਇਹਨਾਂ ਨੂੰ ਪਾਰਲੀਮੈਂਟ 'ਚੋਂ ਅਸਤੀਫਾ ਦੇਣਾ ਚਾਹੀਦਾ ਸੀ। ਅਗਰ ਇਹ ਕਹਿੰਦੇ ਨੇ ਨਾ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਪਾਰਲੀਮੈਂਟ 'ਚ ਇਹਨਾਂ ਦੇ ਭਾਸ਼ਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਅੱਜ ਦੀ ਸਥਿਤੀ 'ਚ ਕਿਸਾਨ ਬਿੱਲਾਂ ਨੂੰ ਲੈ ਕੇ, ਕਿਉਂਕਿ ਕੋਈ ਵੋਟਿੰਗ ਨਹੀਂ ਹੋਣ ਵਾਲੀ ਇਹਨਾਂ ਦੇ ਉੱਤੇ। ਕਾਨੂੰਨ ਪਾਸ ਹੋ ਚੁੱਕੇ ਨੇ, ਕੋਈ ਮੁਲਤਵੀ ਕਰਨ ਦਾ ਪ੍ਰਸਤਾਵ ਹੀ ਜਿਹੜਾ ਪਾਰਲੀਮੈਂਟ ਦੇ ਵਿੱਚ ਨਹੀਂ ਆਇਆ ਸਰਕਾਰ ਵੱਲੋਂ ਕਿ ਅਸੀਂ ਮੁਲਤਵੀ ਕਰਦੇ ਹਾਂ, ਕਿਉਂਕਿ ਮੁਲਤਵੀ ਕਰਨ ਦਾ ਫੈਸਲਾ ਵੀ ਪਾਰਲੀਮੈਂਟ ਦੇ ਵਿੱਚ ਹੀ ਹੋਣਾ, ਰੱਦ ਕਰਨ ਦਾ ਫੈਸਲਾ ਵੀ ਪਾਰਲੀਮੈਂਟ 'ਚ ਹੀ ਹੋਣਾ, ਕੋਈ ਪ੍ਰਸਤਾਵ ਨਹੀਂ ਆਇਆ। ਇਹ ਠੀਕ ਹੈ ਆਪਣੇ ਵੱਲੋਂ ਆਵਾਜ਼ ਬੁਲੰਦ ਕਰੀ ਜਾ ਰਹੇ ਨੇ, ਇਹਨਾਂ ਨੂੰ ਇੱਕੋ ਹੀ ਹੱਲ ਹੈ ਕਿ 11 ਦੇ 11 ਮੈਂਬਰ ਪਾਰਲੀਮੈਂਟ ਅਸਤੀਫਾ ਦੇਣ ਪਾਰਲੀਮੈਂਟ 'ਚੋਂ। ਇਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ, ਜੁਗਰਾਜ ਜੀ ਮੈਂ ਗੱਲ ਮੁਕਾ ਲਾਂ, ਇਹਨਾਂ ਦੇ ਅਸਤੀਫਾ ਦੇਣ ਤੋਂ ਬਾਅਦ ਹਰਿਆਣੇ 'ਚ ਦਬਾਅ ਵਧੂਗਾ, ਅੱਗੇ ਹਰਿਆਣੇ ਦੇ ਮੈਂਬਰ ਪਾਰਲੀਮੈਂਟਾਂ ਨੂੰ ਵੀ ਫਿਰ ਅਸਤੀਫਾ ਦੇਣਾ ਪਊਗਾ। ਔਰ ਪਾਰਲੀਮੈਂਟ ਮੈਂਬਰ ਜਦੋਂ ਵੀ ਅਸਤੀਫਾ ਦਿੰਦਾ, 6 ਮਹੀਨੇ ਦੇ ਵਿੱਚ ਵਿੱਚ ਚੋਣਾਂ ਹੋਣੀਆਂ ਲਾਜ਼ਮੀ ਹੁੰਦੀਆਂ ਨੇ। ਅਗਰ ਹੁਣ ਵੀ ਅਗਰ ਇਹ ਪਹਿਲਾਂ ਵੀ ਅਸਤੀਫਾ ਦੇ ਦਿੰਦੇ ਨਾ, ਜਦੋਂ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ, ਅੱਜ 5 ਮਹੀਨੇ ਹੋ ਗਏ ਕਿਸਾਨ ਅੰਦੋਲਨ ਨੂੰ, ਮਹੀਨੇ ਬਾਅਦ ਮੁਲਕ 'ਚ ਵੋਟਾਂ ਪੈਣ ਵਾਲੀਆਂ ਹੋਣੀਆਂ ਸੀ ਇਹਨਾਂ ਸਾਰੀਆਂ ਪਾਰਲੀਮੈਂਟ ਦੀਆਂ ਸੀਟਾਂ 'ਤੇ, ਔਰ ਉਹਦੇ ਤੋਂ ਫਿਰ ਬੀਜੇਪੀ ਨੂੰ ਵੀ ਓਪੀਨੀਅਨ ਮਿਲ ਜਾਣਾ ਸੀ ਕਿ ਜ਼ਮੀਨ 'ਤੇ ਲੋਕ ਕੀ ਸੋਚਦੇ ਨੇ। ਪਰ ਸਾਡੇ ਲੋਕ ਸਿਆਸਤ ਜ਼ਿਆਦਾ ਕਰਦੇ ਨੇ, ਅਤੇ ਕਿਸਾਨ ਤਾਂ ਦੇਖੋ ਘਰ ਛੱਡ ਕੇ ਬੈਠੇ ਨੇ, ਸਾਡੇ ਮੈਂਬਰ ਪਾਰਲੀਮੈਂਟਾਂ ਤੋਂ ਅਸਤੀਫਾ ਨਹੀਂ ਦਿੱਤਾ ਗਿਆ ਪਾਰਲੀਮੈਂਟ ਦੀ ਸੀਟ।
ਡੱਲਾ ਸਾਹਿਬ, ਤੁਸੀਂ ਸਿੱਧਾ ਸਿੱਧਾ ਕਹਿਣਾ ਚਾਹੁੰਦੇ ਕਿ ਅੱਜ ਭਗਵੰਤ ਮਾਨ ਨੇ ਤਾਂ ਕਹਿ ਤਾ ਕਿ ਮੈਂ ਠੇਡਾ ਮਾਰਦਾ ਐਮ ਪੀ ਨੂੰ, ਔਰ
ਜੇ ਫਿਰ ਅਸਤੀਫਾ ਦੇਵੇ ਨਾ, ਠੇਡਾ ਮਾਰਦਾ
ਔਜਲਾ ਸਾਹਿਬ, ਔਜਲਾ ਸਾਹਿਬ
ਮੇਰੀ ਗੱਲ ਸਮਝੋ,
ਡੈਂਪਾ ਔਜਲਾ ਤੇ ਨਾਲ ਰਵਨੀਤ ਬਿੱਟੂ ਪਹਿਲਾਂ 75 ਦਿਨ ਤੋਂ ਉੱਥੇ ਬੈਠੇ ਨੇ, ਔਰ ਨਾਲ ਦੀ ਨਾਲ
ਉਹਦੇ ਨਾਲ ਕੋਈ
ਪਾਰਟੀ ਮੰਤਰੀ ਪਾਉਣ ਦਾ ਅਹੁਦਾ ਛੱਡਿਆ ਬੀਬਾ ਹਰਸਿਮਰਤ ਜੀ ਨੇ, ਉਸ ਤੋਂ ਬਾਅਦ
ਜੁਗਰਾਜ ਜੀ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ,
ਅਸਤੀਫੇ ਵੀ ਦੇ ਦੇਣਾ,
ਮੇਰੀ ਗੱਲ ਸੁਣੋ, ਜਦੋਂ ਇਹ ਮੈਂਬਰ ਪਾਰਲੀਮੈਂਟ ਕਾਨੂੰਨ 'ਚ ਵਿਰੋਧ ਨਹੀਂ ਕਰ ਸਕੇ, ਕਾਨੂੰਨ ਹੀ ਪਾਸ ਹੋ ਗਿਆ ਪਾਰਲੀਮੈਂਟ 'ਚ, ਹੁਣ 75 ਦਿਨ ਬਹਿਣ ਦੀ ਬਜਾਏ ਭਾਵੇਂ 150 ਦਿਨ ਬੈਠੇ ਰਹਿਣ ਮੈਂਬਰ ਪਾਰਲੀਮੈਂਟ, ਜਦੋਂ ਕੋਈ ਕਾਨੂੰਨ ਹੀ ਪਾਸ ਹੋ ਗਿਆ। ਇਹ ਪਹਿਲਾਂ ਜਿਹੜਾ ਇਹ ਹੁਣ ਧਰਨੇ 'ਤੇ ਬੈਠੇ ਆ ਨਾ ਸਾਡੇ ਮੈਂਬਰ ਪਾਰਲੀਮੈਂਟ, ਇਹ ਕਿਸਾਨਾਂ ਦੇ ਧਰਨੇ ਤੋਂ ਬਾਅਦ ਬੈਠੇ ਆ, ਇਹਨਾਂ ਨੂੰ ਕਦੋਂ ਬੈਠਣਾ ਚਾਹੀਦਾ ਸੀ? ਜਦੋਂ 6 ਜੂਨ ਨੂੰ ਆਰਡੀਨੈਂਸ ਆਇਆ, ਜੂਨ ਦੇ ਮਹੀਨੇ ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਪਾਸ ਹੋਏ, ਅਗਰ ਇਹ ਲੋਕ ਸਭਾ 'ਚ ਨਹੀਂ ਰੋਕ ਸਕੇ, ਰਾਜ ਸਭਾ 'ਚ ਨਹੀਂ ਰੋਕ ਸਕੇ, ਇਹ ਉਸੇ ਟਾਈਮ ਪਾਰਲੀਮੈਂਟ ਦੇ ਬਾਹਰ ਧਰਨਿਆਂ 'ਤੇ ਬਹਿ ਜਾਂਦੇ ਵੀ ਅਸੀਂ ਘਰਾਂ ਨੂੰ ਨਹੀਂ ਮੁੜਨਾ। ਜੇ ਇਹਨਾਂ ਦੀ ਤਨਖਾਹ ਕਿਸੇ ਦੀ ਘਟਾਈ ਹੁੰਦੀ ਨਾ ਜੀ, ਵੀ ਤਨਖਾਹ ਘਟਾ ਦਿੰਦੇ ਹਾਂ ਕੋਵਿਡ ਕਰਕੇ, ਹੋਰ 50% ਕਰ ਦਿੰਦੇ ਹਾਂ, ਇਹ ਕਿਸੇ ਨੇ ਨਹੀਂ ਸੀ ਪਾਰਲੀਮੈਂਟ 'ਚੋਂ ਬਾਹਰ ਆਉਣਾ, ਇਹਨਾਂ ਨੇ ਧਰਨੇ 'ਤੇ ਬਹਿ ਜਾਣਾ ਸੀ ਵੀ ਸਾਡੇ ਭੱਤੇ ਵਧਾਓ ਜੀ, ਸਾਡੀ ਤਨਖਾਹ ਵਧਾਓ, ਅਸੀਂ ਬੜੇ ਔਖੇ ਹਾਂ। ਅਸਲ 'ਚ ਇਹ ਉਦੋਂ ਧਰਨਿਆਂ 'ਤੇ ਆਏ ਨੇ ਜਦੋਂ ਕਿਸਾਨ ਧਰਨਿਆਂ 'ਤੇ ਆ ਗਏ। ਸੋ ਜਦੋਂ ਕਿਸਾਨ ਹੀ ਧਰਨੇ 'ਤੇ ਆ ਗਏ, ਫਿਰ ਹੋਰ ਕਿਸੇ ਦੀ ਲੋੜ ਕੀ ਹੈ, ਮੈਨੂੰ ਤੁਸੀਂ ਦੱਸੋ? ਇਸੇ ਕਰਕੇ ਤਾਂ ਕਿਸਾਨਾਂ ਨੇ ਪੋਲੀਟੀਕਲ ਲੀਡਰਾਂ ਨੂੰ ਆਪਣੇ ਮੰਚਾਂ 'ਤੇ ਆਉਣ ਨਹੀਂ ਦਿੱਤਾ। ਹੁਣ ਇਹਨਾਂ ਕੋਲ, ਇਹਨਾਂ ਨੂੰ ਪਹਿਲਾਂ ਵੀ ਅਸਤੀਫਾ ਹੀ ਦੇਣਾ ਚਾਹੀਦਾ ਸੀ। ਹੁਣ ਜੇ ਕਹਿੰਦੇ ਨੇ ਵੀ ਅਸੀਂ ਮੈਂਬਰ ਪਾਰਲੀਮੈਂਟ ਦੀ ਸੀਟ ਨੂੰ ਠੋਡਾ ਮਾਰਦੇ ਹਾਂ, ਹੁਣ ਉਹਦਾ ਕੋਈ ਫਾਇਦਾ ਨਹੀਂ, ਜਦੋਂ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ, ਕਾਨੂੰਨ ਪਾਸ ਹੋ ਗਏ, ਹੁਣ ਤਾਂ ਜਦੋਂ ਜਹਿਦ ਕਿਸਾਨਾਂ ਦੀ ਹੈ। ਸ਼ੁਰੂਆਤ ਦੇ ਵਿੱਚ ਅਸਤੀਫਾ ਦਿੰਦੇ ਉਹਦਾ ਮੁੱਲ ਹੈ, ਠੰਡ ਲੱਗਣ ਤੋਂ ਬਾਅਦ ਤੁਸੀਂ ਕਿਸੇ ਨੂੰ ਠੰਡ ਜਦੋਂ ਖਤਮ ਹੋ ਗਈ ਤੇ ਤੁਸੀਂ ਕੰਬਲ ਵੰਡਦੇ ਫਿਰੋ, ਉਹਦਾ ਕੀ ਮੁੱਲ ਹੈ ਜੀ? ਗਰਮੀਆਂ ਤੁਸੀਂ ਠੰਡ ਦੇ ਮੌਸਮ 'ਚ ਬਰਫ਼ ਦੀਆਂ ਡਲੀਆਂ ਲੋਕਾਂ ਦੇ ਘਰਾਂ 'ਚ ਜਾ ਕੇ ਦਿਓ, ਉਹਦਾ ਕੀ ਮਤਲਬ ਹੈ? ਸੋ ਹੁਣ ਜਦੋਂ ਕਾਨੂੰਨ ਪਾਸ ਹੋ ਗਏ, ਉਹਦੇ ਧਰਨੇ 'ਤੇ ਕਿਸਾਨ ਬੈਠੇ ਨੇ, ਹੁਣ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੀ ਸੀਟ ਨੂੰ ਭਾਵੇਂ ਠੋਡਾ ਮਾਰਨ, ਭਾਵੇਂ ਜੋ ਮਰਜ਼ੀ ਕਰਨ, ਕੋਈ ਫਰਕ ਨਹੀਂ, ਅਸਤੀਫਾ ਪਹਿਲਾਂ ਦੇਣਾ ਚਾਹੀਦਾ ਸੀ। ਹੁਣ ਅਸਤੀਫਾ ਦੇ ਕੇ ਸਿਰਫ ਇਹ ਪਸ਼ਚਾਤਾਪ ਕਰ ਸਕਦੇ ਨੇ ਵੀ ਅਸੀਂ ਲੇਟ ਅਸਤੀਫਾ ਦਿੱਤਾ, ਸਾਨੂੰ ਪਹਿਲਾਂ ਦੇਣਾ ਚਾਹੀਦਾ ਸੀ, ਅਸੀਂ ਖਿਮਾ ਦੇ ਜਾ ਸਕਿਆ, ਪਰ ਹੁਣ ਸਾਡਾ ਅਸਤੀਫਾ ਸਵੀਕਾਰ ਕਰ ਲਓ। ਮਤਲਬ ਹੁਣ ਅਸਤੀਫਾ ਦੇਣਾ ਕੋਈ ਕੁਰਬਾਨੀ ਨਹੀਂ, ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣਾ ਵੀ ਕੋਈ ਕੁਰਬਾਨੀ ਨਹੀਂ ਸੀ। ਹਾਂ, ਹਰਸਿਮਰਤ ਕੌਰ ਬਾਦਲ ਉਦੋਂ ਅਸਤੀਫਾ ਦਿੰਦੀ ਜਦੋਂ ਇਹ ਕਾਨੂੰਨ ਪਾਰਲੀਮੈਂਟ 'ਚ ਪਾਸ ਹੋ ਰਿਹਾ ਸੀ, ਉਦੋਂ ਕੁਰਬਾਨੀ ਸੀ।
ਦੋ ਕਾਲਰ ਨੇ, ਦੇਖਦੇ ਕੀ ਕਹਿਣਾ ਚਾਹੁੰਦੇ ਆ। ਫਸਟ ਕਾਲ ਤੇ ਜਾ ਰਹੇ ਹਾਂ, ਮਹਿਕ ਰੇਡੀਓ, ਸਤਿ ਸ੍ਰੀ ਅਕਾਲ ਜੀ, ਤੁਸੀਂ ਸਰ?
ਹੈਲੋ,
ਸਤਿ ਸ੍ਰੀ ਅਕਾਲ ਵੀਰ ਜੀ, ਤੁਸੀਂ?
ਓਕੇ, ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਜੀ, ਮੈਂ ਡੱਲਾ ਸਾਹਿਬ ਨਾਲ ਬਿਲਕੁਲ ਸਹਿਮਤ ਆ, ਜਿਹੜਾ ਰਵਨੀਤ ਬਿੱਟੂ ਬੈਠਾ ਆ ਨਾ, ਇਹਨੂੰ ਹੋਰ ਕੋਈ ਨੀਗਾ, ਇਹ ਸਿਰਫ ਇਸ ਕਰਕੇ ਬੈਠਾ ਵੀ ਜਹਾਂ ਵੋਟਾਂ 'ਚ ਮੈਂ ਕਹਿਣ ਜੋਗਾ ਹੋ ਜਾਊਂਗਾ ਵੀ ਮੈਂ ਜੀ ਧਰਨੇ ਦੇ ਬੈਠਾ ਸੀਗਾ ਉਦੋਂ ਅੰਦੋਲਨ ਦੇ ਨਾਲ,
ਜੇ ਅਸਤੀਫਾ ਦਿੰਦੇ ਆ ਤੇ ਕੋਈ ਫਰਕ ਪੈਂਦਾ ਨਹੀਂ ਪੈਂਦਾ? ਜਿਹੜੇ ਚਲੋ ਦੋ ਬੀਜੇਪੀ ਦੇ ਆ, 11 ਜਾਣੇ,
ਦੇਖੋ ਅਗਰ 11 ਦੇ 11 ਲੋਕ ਅਸਤੀਫਾ ਦਿੰਦੇ ਨੇ, ਤੁਸੀਂ ਕਾਲਰ ਲੈ ਰਹੇ ਹੋ?
ਕਾਲਰ ਨਾਲ ਅਗਲੀ ਕਾਲ ਤੇ ਜਾਣੇ, ਉਸ ਤੋਂ ਬਾਅਦ ਤੁਹਾਡੇ ਕੋਲ ਅਗਲੀ ਕਾਲ। ਕਾਲਰ, ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਸਰ?
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ,
ਸਤਿ ਸ੍ਰੀ ਅਕਾਲ ਜੀ।
ਸਟੂਡੀਓ ਦਾ ਨੰਬਰ ਹੈ 416-620-1778, ਤੁਸੀਂ ਕਾਲ ਕਰ ਸਕਦੇ ਜੀ।
ਹਾਂਜੀ, ਡੱਲਾ ਜੀ ਦੀ ਐਗਰੀ ਆ ਮੈਂ ਗੱਲ ਨਾਲ ਜੀ, ਪੂਰਾ ਸਹਿਮਤ ਹਾਂ
ਤੇ ਤੁਸੀਂ ਸੁਖਰਾਜ ਜੀ ਥੋੜਾ ਜਿਹਾ ਉਹ ਤੁਹਾਡੀ ਪਤਾ ਨੀ ਉਹਨਾਂ ਦਾ ਪੁਆਇੰਟ ਨੀ ਸਮਝ ਚ ਆਇਆ, ਜਿਵੇਂ ਉਹਨਾਂ ਨੇ ਤੁਸੀਂ ਕਿਹਾ ਜੀ ਉਹ ਸਿਮਰਤ ਨੇ ਅਸਤੀਫਾ ਦੇ ਦਿੱਤਾ ਮਿਨਿਸਟਰੀ ਛੱਡ ਤੀ ਜਾਂ ਉਹ ਉਹ ਖਾਸ ਕਰਕੇ ਮੈਂ ਇਸ ਮੈਟਰ ਤੇ ਭਗਵੰਤ ਮਾਨ ਦੀ ਗੱਲ ਕਰੂੰਗਾ ਜੀ, ਉਹ ਮੈਨੂੰ ਕਹਿਣਾ ਨੀ ਚਾਹੀਦਾ, ਉਹ ਵੱਡਾ ਭਾਂਡਿਆ ਹੁਣ ਵੀ ਆਪਣੀ ਉਹੀ ਚੀਜ਼ ਉਹ ਕਰੀ ਜਾਂਦਾ ਆ, ਜੇ ਅਸਤੀਫਾ ਦੇਣਾ ਹੁੰਦਾ ਦੇ ਕੇ ਆਉਂਦਾ, ਅਸਤੀਫਾ ਦੇ ਕੇ ਬਾਅਦ ਚ ਦੱਸਦਾ, ਆਮ ਆਦਮੀ ਪਾਰਟੀ ਦਾ ਨਾਸ ਕਰਕੇ ਰੱਖਤਾ ਉਹਨੇ, ਜੇ ਉਹ ਗਲਤ ਪਾਲਸੀਆਂ ਨਾ ਅਪਣਾਉਂਦਾ ਇਸ ਵੇਲੇ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੋਣੀ ਸੀ ਪੰਜਾਬ ਚ ਜੀ, ਤੇ ਉਹਨਾਂ ਨੇ ਕੈਪਟਨ ਦੇ ਮੁਕਾਬਲੇ ਕਾਫੀ ਲੋਕਾਂ ਦੇ ਭਲੇ ਕਰ ਦਿੰਦੇ ਸੀ, ਸਿਰਫ ਆਪਣੀ ਪ੍ਰਧਾਨਗੀ ਆਪਣੇ ਲੋਹਦੇ ਆਪਣੇ ਟੀ ਏ ਡੀ ਏ ਤੇ ਐਮ ਪੀ ਦੀ ਤਨਖਾਹਾਂ ਦੇ ਲਾਲਚ ਨੂੰ ਪਿਆ ਜੀ, ਕੁਛ ਨੀ ਕਰਨਾ, ਕਰਨਾ ਹੁੰਦਾ ਅਸਤੀਫਾ ਦੇ ਕੇ ਕਹਿੰਦਾ ਆ ਲਓ ਜੀ ਮੈਂ ਆ ਗਿਆ ਮੈਦਾਨ ਚ, ਮੈਂ ਜੱਟਾਂ ਦੇ ਕਿਸਾਨਾਂ ਦੇ ਨਾਲ ਆ ਜੀ।
ਜੀ ਡਾਲਾ ਸਾਹਿਬ
ਦੇਖੋ ਇਹਨਾਂ ਦੀਆਂ ਆਪਣੀਆਂ ਭਾਵਨਾਵਾਂ ਨੇ ਔਰ ਲੋਕ ਵੀ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਸਕਦੇ ਨੇ ਡੈਮੋਕ੍ਰੇਸੀ ਦੇ ਵਿੱਚ, ਕਿਉਂਕਿ ਜਦੋਂ ਇਹ ਲੀਡਰ ਵੋਟਾਂ ਮੰਗਣ ਆਉਂਦੇ ਨੇ ਨਾ ਜੀ ਬਹੁਤ ਵਾਅਦੇ ਕਰਦੇ ਨੇ, ਬਹੁਤ ਵਾਅਦੇ ਕਰਦੇ ਨੇ। ਔਰ ਮੈਂ ਦੋ ਗੱਲਾਂ ਕਹਿਣਾ ਹੁੰਦਾ, ਇਹ ਮੈਂ ਫਿਰ ਤੁਸੀਂ ਕਹੋਗੇ ਕਿ ਨਵਜੋਤ ਸਿੱਧੂ ਦਾ ਜ਼ਿਕਰ ਛੇੜ ਲਿਆ, ਨਵਜੋਤ ਸਿੱਧੂ ਨੂੰ ਕਹਿੰਦੇ ਸੀ ਵੀ ਤੂੰ ਪੰਜਾਬ 'ਚ ਨਹੀਂ ਆਉਣਾ, ਉਹ ਮੈਂ ਉਹ ਰਾਜ ਸਭਾ ਦੀ ਸੀਟ ਛੱਡ ਕੇ ਵਾਪਸ ਆ ਗਿਆ, ਉਹਨੂੰ ਕਹਿੰਦੇ ਸੀ ਤੂੰ ਅੰਬਾਲੇ ਲੜ ਲੈ, ਉਹ ਕਹਿੰਦਾ ਮੈਂ ਨਹੀਂ ਲੜਨਾ। ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਨਾ ਜਦੋਂ ਇਹ ਕਾਨੂੰਨ ਪਾਸ ਹੋ ਗਏ, ਜਦੋਂ ਕਿਸਾਨਾਂ ਨੇ ਕਹਿਤਾ ਵੀ ਅਸੀਂ ਕਾਨੂੰਨਾਂ ਦੇ ਖਿਲਾਫ਼ ਹਾਂ, ਮੈਂਬਰ ਪਾਰਲੀਮੈਂਟ ਨੂੰ ਉਸੇ ਸਮੇਂ ਅਸਤੀਫੇ ਦੇ ਕੇ ਕਿਸਾਨਾਂ 'ਚ ਬਹਿ ਜਾਣਾ ਚਾਹੀਦਾ ਸੀਗਾ, ਔਰ ਅੱਜ ਨੂੰ ਦੁਬਾਰਾ ਵੋਟਾਂ ਹੋਣ ਵਾਲੀਆਂ ਹੁੰਦੀਆਂ, ਔਰ ਦੁਬਾਰਾ ਵੋਟਾਂ ਦੇ ਵਿੱਚ ਸਰਕਾਰ ਨੂੰ ਸੁਨੇਹਾ ਜਾਣਾ ਸੀ ਕਿ ਜ਼ਮੀਨ 'ਤੇ ਲੋਕ ਕੀ ਸੋਚ ਰਹੇ ਨੇ, ਵੀ ਸੱਚਮੁੱਚ ਅਗਰ 11 ਦੀਆਂ 11 ਸੀਟਾਂ 'ਤੇ ਅਸਤੀਫੇ ਦੇ ਤੇ ਮੈਂਬਰ ਪਾਰਲੀਮੈਂਟਾਂ ਨੇ, ਪੂਰੇ ਦੇਸ਼ 'ਚ ਗੱਲ ਚੱਲੀ ਜਾਣੀ ਸੀ ਵੀ ਸੱਚਮੁੱਚ ਪੰਜਾਬ ਦੀ ਕਿਸਾਨੀ ਦੇ ਮਸਲੇ ਨੂੰ ਸਾਨੂੰ ਗੰਭੀਰਤਾ ਨਾਲ ਸੁਣਨਾ ਪੈਣਾ। ਔਰ ਪੰਜਾਬ ਤੇ ਹਰਿਆਣੇ 'ਚ ਕੀ ਫਰਕ ਹੈ, ਹਰਿਆਣੇ ਵਾਲਿਆਂ ਨੇ ਵੀ ਅਸਤੀਫੇ ਦੇ ਦੇਣੇ ਸੀ
ਜੀ। ਅਗਲੀ ਕਾਲ ਕਾਲਰ, ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਸਰ।
ਸਿੱਧੂ ਸਾਹਿਬ,
ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਜੀ,
ਸਤਿ ਸ੍ਰੀ ਅਕਾਲ ਜੀ।
ਡੱਲਾ ਸਾਹਿਬ, ਜਿਸ ਤਰ੍ਹਾਂ ਉਹ ਲਾਲ ਕਿਲਾ ਜਿਹੜਾ ਆ ਉਹ ਡਾਲਮੀਆਂ ਗਰੁੱਪ ਨੂੰ ਦਿੱਤਾ ਹੋਇਆ, ਹੁਣ ਜਿਹੜਾ ਦੀਪ ਸਿੱਧੂ ਆ ਇਹਦੇ ਉੱਪਰ ਜਿਹੜਾ ਕੇਸ ਹੈਗਾ ਆ ਉਹ ਦਿੱਲੀ ਸਰਕਾਰ ਦਾ ਜਾਂ ਦਿੱਲੀ ਪੁਲਿਸ ਦਾ ਜਾਂ ਸੈਂਟਰ ਸਰਕਾਰ ਦਾ ਆ, ਤੇ ਇਹ ਜਾਂ ਉਹ ਡਾਲਮੀਆਂ ਦਾ ਹੈਗਾ ਆ, ਤੇ ਇਹਦਾ ਕੀ ਹੈਗਾ ਵੀ ਲਾਲ ਕਿਲੇ ਵਾਲਾ ਕੇਸ ਹੈ ਜਾਂ ਦੰਗਾ ਭੜਕਾਉਣ ਦਾ, ਕਿਹੜਾ ਕੇਸ ਨਾਲ ਇਹ ਤੇ ਡੀਲ ਕਰਨਗੇ ਜੀ?
ਦੇਖੋ ਪਹਿਲੀ ਤਾਂ ਗੱਲ ਇਹ ਹੈ ਵੀ ਲਾਲ ਕਿਲੇ ਦਾ ਜਿਹੜਾ ਪ੍ਰਬੰਧ ਹੈ ਨਾ ਸਿਰਫ ਉਹ ਦਿੱਤਾ ਜਾਂਦਾ, ਉਹ ਵੀ ਇਸ ਕਰਕੇ ਜਿਹੜੇ ਲੋਕ ਸੈਲਾਨੀਆਂ ਦੇ ਤੌਰ ਤੇ ਆਉਂਦੇ ਨੇ, ਬਾਕੀ ਜਿਹੜਾ ਮੂਲ ਚੂਲ ਪ੍ਰਬੰਧ ਹੁੰਦਾ ਉਹ ਸਰਕਾਰਾਂ ਕੋਲ ਹੀ ਰਹਿੰਦਾ। ਤੁਸੀਂ ਦੇਖੋ ਸਾਡੇ ਰੋਜ਼ਗਾਰ, ਕਈ ਸਾਡੇ ਇੱਥੇ ਪਾਰਕ ਨੇ ਉਹਨਾਂ ਦੀ ਪਾਰਕਿੰਗ ਜਿਵੇਂ ਠੇਕੇ ਤੇ ਦਿੱਤੀ ਹੁੰਦੀ ਹੈ ਨਾ ਜੀ, ਐਂ ਲਾਲ ਕਿਲੇ ਦੇ ਵਿੱਚ ਕਈ ਸਾਡੀਆਂ ਹੋਰ ਇਮਾਰਤਾਂ ਵੀ ਨੇ ਜਿੱਥੇ ਪ੍ਰਾਈਵੇਟ ਕੰਪਨੀਆਂ ਨੂੰ ਸਿਰਫ ਐਡਮਿਨਿਸਟ੍ਰੇਟਿਵ ਪੱਖ ਦਿੱਤਾ ਜਾਂਦਾ ਵੀ ਲੋਕਾਂ ਨੇ ਉੱਥੇ ਆਉਣਾ, ਉਹਨਾਂ ਦੀਆਂ ਟਿਕਟਾਂ ਵਗੈਰਾ ਕੱਟ ਕੇ ਉਹ ਉੱਥੋਂ ਦੇਖ ਕੇ ਲਾਲ ਕਿਲੇ ਨੂੰ ਸੈਰ ਸਪਾਟੇ ਦੇ ਮੱਦੇ ਨਜ਼ਰ ਵਾਪਸ ਚਲੇ ਜਾਣ। ਸੋ ਇਹ ਲਾਲ ਕਿਲਾ ਨਹੀਂ ਦਿੱਤਾ, ਠੀਕ ਹੈ ਜੀ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲਾਲ ਕਿਲੇ ਨਾਲ ਸੰਬੰਧਿਤ, ਜਿਹੜੀ ਉੱਥੇ ਹਿੰਸਾ ਹੋਈ ਉਹਦੇ 'ਚ ਦਰਜਨਾ FIR ਦਰਜ ਹੈ ਔਰ ਕਈ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਜਿਨ੍ਹਾਂ ਜਿਨ੍ਹਾਂ ਦੀ ਪਛਾਣ ਹੋਈ ਗਈ, ਉਹਨਾਂ 'ਚੋਂ ਦੀਪ ਸਿੱਧੂ ਇੱਕ ਹੈ। ਹੁਣ ਕੋਈ ਇੱਕ ਕੇਸ ਨਹੀਂ, ਕਈ ਤਰ੍ਹਾਂ ਦੇ ਉੱਥੇ ਕੇਸ ਦਰਜ ਨੇ। ਹੁਣ ਦੀਪ ਸਿੱਧੂ ਦੀ ਜਦੋਂ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਦੇਖਣਗੇ ਕਿ ਦੀਪ ਸਿੱਧੂ ਦੀ ਭੂਮਿਕਾ ਕੀ ਸੀ, ਦੀਪ ਸਿੱਧੂ ਦਾ ਰੋਲ ਕੀ ਸੀ, ਕਿਉਂਕਿ ਪੁਲਿਸ ਦਾ ਇਹ ਕਹਿਣਾ ਵੀ ਸਾਡੇ ਕੋਲ ਬਹੁਤ ਸਾਰੀਆਂ ਵੀਡੀਓਜ਼ ਨੇ, ਕਈਆਂ 'ਚੋਂ ਭੜਕਾਉਂਦਾ ਨਜ਼ਰ ਆਉਂਦਾ ਹੈ, ਕਈਆਂ 'ਚ ਉਹਦੇ ਹੱਥ 'ਚ ਸੋਟੀ ਵੀ ਸੀ। ਦੇਖੋ ਉੱਥੇ ਬੜਾ ਕੁਝ ਹੁਣ ਬਿਆਨਾਂ ਦੇ ਆਧਾਰ 'ਤੇ ਵੀ ਚੱਲਣਾ, ਕਾਫੀ ਲੋਕ ਉੱਥੇ ਗ੍ਰਿਫਤਾਰ ਨੇ, ਦੀਪ ਸਿੱਧੂ ਦੀ ਵੀਡੀਓ 'ਚ ਭੂਮਿਕਾ ਦੇਖੀ ਜਾਊਗੀ, ਕਿੱਥੋਂ ਤੱਕ ਦੀਪ ਸਿੱਧੂ ਗਿਆ, ਕੀ ਕਿਸੇ ਨੂੰ ਉਕਸਾ ਕੇ ਗਿਆ, ਕੀ ਭੜਕਾ ਕੇ ਗਿਆ, ਇਹ ਪੁਲਿਸ ਨੂੰ ਅਦਾਲਤ 'ਚ ਦੱਸਣਾ ਹੈ ਪੁਲਿਸ ਨੇ। ਫਿਰ ਪੁਲਿਸ ਜੋ ਮਰਜ਼ੀ ਦੱਸੇ, ਗੱਲ ਅਦਾਲਤ 'ਤੇ ਨਿਰਭਰ ਕਰਦਾ ਕਿ ਅਦਾਲਤ ਸਾਰਾ ਕੁਝ ਦੱਸਣ ਤੋਂ ਬਾਅਦ, ਪੁਲਿਸ ਦੀਆਂ ਗੱਲਾਂ ਤੋਂ ਬਾਅਦ ਕੀ ਉਹਦੇ 'ਤੇ ਆਪਣਾ ਰੁੱਖ ਦਿੰਦੀ ਹੈ। ਹਾਂ, ਇੱਕ ਹੁੰਦਾ ਚਲਾਨ ਪੇਸ਼, ਆਪਾਂ ਪੰਜਾਬੀ 'ਚ ਆਮ ਕਹਿੰਦੇ ਹਾਂ ਵੀ ਪੁਲਿਸ ਚਲਾਨ ਪੇਸ਼ ਕਰੂਗੀ, ਚਲਾਨ ਪੇਸ਼ ਹੁੰਦਾ ਬੇਸਿਕਲੀ ਉਹ ਚਾਰਜ ਸ਼ੀਟ ਹੁੰਦੀ ਹੈ, ਪੁਲਿਸ ਉਹਦੇ 'ਤੇ ਕੀ ਇਲਜ਼ਾਮ ਲਾਉਂਦੀ ਹੈ, ਕੀ ਪੁਲਿਸ ਉਹਦੇ 'ਤੇ ਦੰਗਾ ਭੜਕਾਉਣ ਦੇ ਇਲਜ਼ਾਮ ਲਾਉਂਦੀ ਹੈ, ਕੀ ਪੁਲਿਸ ਉਹਦੇ 'ਤੇ ਕੋਈ ਸਰਕਾਰੀ ਮੁਲਾਜ਼ਮਾਂ ਦੇ ਕੰਮ 'ਚ ਡਿਊਟੀ 'ਚ ਅੜਿੱਕਾ ਪਾਉਣ ਦਾ ਇਲਜ਼ਾਮ ਲਾਉਂਦੀ ਹੈ, ਕੀ ਜਿਹੜੀ ਸਰਕਾਰੀ ਇਮਾਰਤ ਹੈ ਜਿਹੜੀ ਇਤਿਹਾਸਿਕ ਧਰੋਹਰ ਹੈ ਲਾਲ ਕਿਲੇ ਦੀ ਉਹਦੇ 'ਚ ਭੀੜ ਨੂੰ ਉਕਸਾ ਕੇ ਲੈ ਕੇ ਜਾਣ ਦਾ ਇਲਜ਼ਾਮ ਲਾਉਂਦੀ ਹੈ। ਬਹੁਤ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਉਹ ਵੱਖ ਵੱਖ FIR-ਾਂ ਦੇ ਵਿੱਚ ਦਰਜ ਨੇ, ਦੀਪ ਸਿੱਧੂ ਤੇ ਪੁਲਿਸ ਕੋਲੇ ਕਿਹੜੇ ਸਬੂਤ ਆਉਂਦੇ ਨੇ ਉਹਦੇ ਹਿਸਾਬ ਨਾਲ ਪੁਲਿਸ ਇਲਜ਼ਾਮ ਤੈਅ ਕਰੂ ਜੀ।
ਡਾਲਾ ਸਾਹਿਬ ਉੱਥੇ ਜਦੋਂ ਮੈਂ ਵੀਡੀਓ ਰਾਹੀਂ ਦੇਖਿਆ, ਵਿਜ਼ਟਿੰਗ ਤਾਂ ਮੈਨੂੰ ਲੱਗਦੀ ਹੁਣ ਬੰਦ ਹੋਣੀ ਆ, ਪਰ ਜੇ ਕਿਤੇ ਸਵਾਬ ਬਣਿਆ
ਜ਼ਰੂਰ ਅੰਦਰ ਜਾ ਕੇ ਦੇਖਿਆ ਜਾਵੇ, ਪਰ ਉਹ ਜਿਹੜਾ ਜਿਹੜਾ ਪੋਲ ਸੀ, ਪਿਲਰ ਸੀ, ਉਹ ਜਿਹੜਾ ਉਹ ਖਾਲੀ ਸੀਗਾ ਪਹਿਲਾਂ ਵੀਡੀਓ ਤੋਂ, ਔਰ ਦੂਸਰੇ ਪਾਸੇ ਤਿਰੰਗਾ ਜਿਹੜਾ ਉਹ ਝੂਲਦਾ ਰਿਹਾ, ਉਹ ਖਾਲੀ ਕਿਉਂ ਛੱਡਿਆ ਗਿਆ ਸੀ, ਉਹਦਾ ਕੋਈ ਹੈ ਤੁਹਾਡੇ ਕੋਲੇ ਇਨਫੋਰਮੇਸ਼ਨ?
ਦੇਖੋ ਜਿਹੜਾ ਜਿਹੜਾ ਉਹ ਪਿਲਰ ਹੈ ਨਾ ਜੀ, ਉੱਥੇ ਲਾਲ ਕਿਲੇ ਤੇ ਝੰਡਾ ਲਹਿਰਾਇਆ ਜਾਂਦਾ। ਦੇਖੋ ਕੰਸਟੀਟਿਊਸ਼ਨ ਦੇ ਵਿੱਚ, ਸੰਵਿਧਾਨ ਚ ਹਰ ਚੀਜ਼ ਦੀ ਇੱਕ ਮਾਨਤਾ ਤੈਅ ਕੀਤੀ ਹੋਈ।
ਤੁਸੀਂ ਫਿਰ ਉਸ ਦਿਨ ਪਹਿਲਾਂ ਲਹਿਰਾ ਕੇ ਨਹੀਂ ਗਏ ਪ੍ਰਾਈਮ ਮਿਨਿਸਟਰ ਸਾਹਿਬ?
ਜਿਹੜਾ ਗਣਤੰਤਰ ਦਿਵਸ ਹੁੰਦਾ ਉਸ ਦਿਨ ਰਾਸ਼ਟਰਪਤੀ ਸਾਹਿਬ ਦਾ ਸਰਕਾਰੀ ਸਮਾਗਮ ਹੁੰਦਾ, ਰਾਸ਼ਟਰਪਤੀ ਝੰਡਾ ਲਹਿਰਾਉਂਦੇ ਨੇ, ਔਰ 15 ਅਗਸਤ ਮੌਕੇ ਲਾਲ ਕਿਲੇ ਤੇ ਵੀ ਝੰਡਾ ਲਹਿਰਾਇਆ ਜਾਂਦਾ
ਜੀ,
ਆਜ਼ਾਦੀ ਦਿਹਾੜੇ ਮੌਕੇ। ਹਾਂਜੀ,
ਉਹ ਜਿਹੜਾ ਪਿਲਰ ਸੀ ਉਹ ਫਿਰ ਉਸ ਦਿਨ ਯੂਜ਼ ਕਰਨਾ ਸੀ?
ਉਸ ਟਾਈਮ ਜਿਸ ਦਿਨ ਇਹ ਲੋਕ ਗਏ ਨੇ ਉੱਥੇ, ਬਹੁਤ ਸਾਰੇ ਮੁੰਡੇ ਉੱਥੇ, ਹੁਣ ਇਹਨਾਂ ਚੋਂ ਪਤਾ ਨੀ ਕਿਹੜਾ ਗਿਆ, ਕਿਹਨੇ ਲਹਿਰਾਇਆ, ਲੇਕਿਨ ਉਸ ਵੇਲੇ ਉਹ ਪਿਲਰ ਖਾਲੀ ਸੀ, ਬਿਲਕੁਲ
ਖਾਲੀ ਤੇ ਲਹਿਰਾਇਆ ਗਿਆ
ਜੀ ਜੀ
ਜੀ। ਔਰ ਅੱਜ ਲਾਸਟ ਦੇ ਵਿੱਚ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦਾ ਫੇਰ ਭਾਸ਼ਣ ਸੀ, ਔਰ ਬੜੇ ਕਾਫੀ ਭਾਵਿਕ ਤਰੀਕੇ ਦੇ ਨਾਲ ਉਹਨਾਂ ਨੇ ਦਿੱਤਾ ਭਾਸ਼ਣ, ਔਰ ਉਹਦੇ ਬਾਰੇ ਕੀ ਕਹਿਣਾ ਚਾਹੋ
ਤੁਸੀਂ? ਇੱਕ ਵਾਰੀ ਦੁਬਾਰਾ ਸਵਾਲ ਕਰੋਗੇ ਤੁਸੀਂ ਜੁਗਰਾਜ ਜੀ? ਤੁਹਾਡੀ ਆਵਾਜ਼ ਨਹੀਂ ਮੈਨੂੰ ਸੁਣਾਈ ਦਿੱਤੀ।
ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਵੀ ਅੱਜ ਫੇਰ ਭਾਸ਼ਣ ਸੀ, ਕੱਲ ਵੀ ਸੀ, ਅੱਜ ਫੇਰ ਸੀ, ਔਰ ਉਹਨਾਂ ਨੇ ਜਿਹੜਾ ਕਾਫੀ ਸੀਰੀਅਸ ਭਾਸ਼ਣ ਦਿੱਤਾ ਉਹਦੇ ਬਾਰੇ
ਜੀ। ਦੇਖੋ ਰਾਜ ਸਭਾ ਚ ਨਾ 4 ਮੈਂਬਰ ਪਾਰਲੀਮੈਂਟਾਂ ਦੀ ਵਿਦਾਈ ਹੋਈ ਆ, ਉਹਨਾਂ ਦੇ ਵਿੱਚੋਂ ਗੁਲਾਮ ਨਬੀ ਆਜ਼ਾਦ ਇੱਕ ਨੇ, ਜਿਹੜੇ ਕਾਂਗਰਸ ਦੇ ਰਾਜ ਸਭਾ ਦੇ ਵਿੱਚ ਲੀਡਰ ਵੀ ਰਹੇ ਨੇ, ਤੇ ਉਹਨਾਂ ਦੀ ਵਿਦਾਇਗੀ ਸੀ। ਤੇ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਸਾਹਿਬ ਆਉਂਦੇ ਸੀ, ਉਦੋਂ ਜਿਹੜੇ ਗੁਜਰਾਲ ਨੇ ਜਿਹੜੇ ਇਹ ਮੁੱਖ ਮੰਤਰੀ ਹੁੰਦੇ ਸੀਗੇ ਜੰਮੂ ਕਸ਼ਮੀਰ ਦੇ, ਔਰ ਉਦੋਂ ਜਦੋਂ ਇੱਕ ਦਹਿਸ਼ਤਵਾਦੀ ਘਟਨਾ ਵਾਪਰੀ ਸੀ, ਕੁਝ ਲੋਕ ਜਦੋਂ ਚੜ੍ਹਾਈ ਕਰ ਗਏ ਸੀ, ਤੇ ਉਦੋਂ ਦੀ ਘਟਨਾ ਦੱਸ ਰਹੇ ਸੀ ਵੀ ਅੱਧੀ ਅੱਧੀ ਰਾਤ ਨੂੰ ਵੀ ਬੜੀ ਚਿੰਤਾ 'ਚ ਸੀਗੇ ਜਿਹੜੇ ਗੁਜਰਾਲ ਸਾਹਿਬ ਨੇ। ਔਰ ਇਹਨਾਂ ਗੱਲਾਂ ਨੂੰ ਲੈ ਕੇ ਨਰਿੰਦਰ ਮੋਦੀ ਹੋਣੀ ਅੱਜ ਕਾਫੀ ਭਾਵੁਕ ਹੋ ਗਏ, ਅੱਖਾਂ 'ਚੋਂ ਜਿੰਨਾ ਕੁ ਮੈਨੂੰ ਟੈਲੀਵਿਜ਼ਨ 'ਚ ਦੇਖਿਆ ਅੱਖਾਂ 'ਚੋਂ ਹੰਝੂ ਵੀ ਨਿਕਲਿਆ ਮੋਦੀ ਸਾਹਿਬ ਦੇ। ਸੋ ਹਰ ਇਨਸਾਨ ਅਜਿਹੀਆਂ ਘਟਨਾਵਾਂ 'ਤੇ ਭਾਵੁਕ ਹੋ ਜਾਂਦਾ। ਸੋ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਸ਼ਾਇਦ ਸਾਡੀ ਕਿਸਾਨੀ ਦੀ ਅਸਲ ਗੱਲ ਮੋਦੀ ਸਾਹਿਬ ਕੋਲੇ ਨਹੀਂ ਪਹੁੰਚੀ, ਨਹੀਂ ਤਾਂ ਕਿਸਾਨੀ ਦੇ ਮਸਲੇ 'ਤੇ ਵੀ ਮੋਦੀ ਸਾਹਿਬ ਇੰਨੇ ਭਾਵੁਕ ਜ਼ਰੂਰ ਹੁੰਦੇ
ਜੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਔਰ ਕੱਲ੍ਹ ਨੂੰ ਫਿਰ ਗੱਲਬਾਤ ਹੋਵੇਗੀ ਤੁਹਾਡੇ ਨਾਲ ਡੱਲਾ ਸਾਹਿਬ। ਸੋ ਆਪਾਂ ਇੱਥੇ ਹੀ ਸਾਡੇ ਸਰੋਤਿਆਂ ਤੋਂ ਲੈ ਲਈ ਇਜਾਜ਼ਤ, ਕਿਸੇ ਨੇ ਵੀ ਐਡਵਰਟਾਈਜ਼ਮੈਂਟ ਮੇਰਾ ਨੰਬਰ 416-302-3600 ਦਿਓ ਅੱਗੇ, ਫਿਰ ਮਿਲਣ ਦੀ ਉਮੀਦ ਨਾਲ। ਸਤਿ ਸ੍ਰੀ ਅਕਾਲ,
ਬਹੁਤ ਧੰਨਵਾਦ।
ਉਹ ਵੀ ਹਮਕੋ ਤੁਮਕੋ ਕਿਸੇ ਦੀ ਚੱਲਦੀ ਨੀ, ਸਿਲੀਕੋਨ ਦੇ ਦੇਖ ਸਰੀਰ ਹਾਏ ਅਰਜਣ ਡੋਲੇ ਨਾ, ਉਹ ਵੀ ਕਾਰਾਂ ਕੂਰਾਂ ਦੇਖ ਕੇ ਹੱਲਦੀ ਟੱਕਰੀ ਜਿੱਦਣ ਦੀ ਅਸੀਂ ਛੱਡ ਤੇ ਸ਼ਿਕਾਰ, ਉਹ ਮੈਥੋਂ ਮੈਂ ਉਹ ਤੋਂ ਇੰਚ ਵੀ ਨੀ ਬਾਹਰ, ਟੱਕਰੀ ਜਿੱਦਣ ਦੀ ਅਸੀਂ ਛੱਡ ਤੇ ਸ਼ਿਕਾਰ, ਉਹ ਮੈਥੋਂ ਮੈਂ ਉਹ ਤੋਂ ਇੰਚ ਵੀ ਨੀ ਬਾਹਰ, ਛਣਕ ਕੇ ਤੁਰੇ ਨਾਲ ਵੰਗ ਵਰਗੀ ਇੱਕ ਹੋਰਾਂ ਦੀ ਰੜਦੀ ਆ, ਜੱਟ ਦੀ ਜਾਣੇ ਮਨ ਜਿੱਥੇ ਕਹਿਦੀ ਐ ਖੜਦੀ ਆ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਓਨਟੈਰੀਓ ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਲੈਣੀ ਹੋ ਸੋਨਾਟਾ ਐਲੈਂਟਾ ਜਾਂ ਫਿਰ 347 ਪੇ, ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ, ਕਿਉਂਕਿ ਸ਼ਾਹਜੀ ਅਬ ਰੈਕਸਡੇਲ ਹੁੰਦੇ ਪੇ।
ਕਾਰੋ ਕੇ ਜਾਦੂਗਰ ਸ਼ਾਹ ਅਹਿਮਦ ਅਬ ਰੈਕਸਡੇਲ ਹੁੰਡੇ ਪਰ ਹੈ, ਔਰ ਸ਼ਾਹ ਜੀ ਸੇ ਬੈਟਰ ਪ੍ਰਾਈਸ ਔਰ ਸਰਵਿਸ ਆਪਕੋ ਕਹੀਂ ਨਹੀਂ ਮਿਲੇਗੀ। ਕਾਲ ਕਰੋ 416-817-2720,
ਕਿਉਂਕਿ ਸ਼ਾਹ ਜੀ ਰੈਕਸਡੇਲ ਹੁੰਡੇ ਪੇ।
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-8-